राम श्री वाहेगुरु श्री श्री गुरु नानक देव जी होनोत्वंदनीय कुमार डोलन तेरा को प्रभु नानक देख बिरत प्रभु आया मरिया तरनाए नानक की प्रभु बेनती अपनी भक्ति पाए प्रभु सब कुछ तेरा जी मैं
Thank you.
ਸਾਧਨ ਜੀ ਚਿੱਤ ਵਿੱਚ ਜੀਆਂ ਕਾਗਰ ਗੁਰੂ ਗੱਜ ਕੇ ਬੋਲੋ ਸਤਨਾਮ। ਦੂਰ ਦਰਾਜ ਤੋਂ ਆਪ ਠੰਡ ਦੀ ਪ੍ਰਵਾਹ ਨਾ ਕਰਦੇ ਹੋਏ ਸਹਿਜ ਤਪ ਜਿਸਦਾ ਫਲ ਇੰਨਾ ਜ਼ਿਆਦਾ ਹੈ ਕਿ ਗਿਣਤੀ ਮਿਣਤੀ ਵਿੱਚ ਵੀ ਨਹੀਂ ਆਉਂਦਾ। ਘਰ ਤੋਂ ਚੱਲਦੇ ਹੋ ਭਾਵਨਾ ਦੇ ਨਾਲ, ਕਾਰੋਬਾਰਾਂ ਨੂੰ ਸੰਕੋਚ ਕੇ ਪਿੱਠ ਦੇ ਕੇ ਚੱਲਦੇ ਹੋ, ਗੁਰੂ ਦੇ ਦਰਬਾਰ ਵੱਲ ਆਉਂਦੇ। ਐਸਾ ਫਰਮਾਨ ਆਉਂਦਾ ਚਰਨ ਸ਼ਰਨ ਗੁਰ ਏਕ ਪੈਂਡਾ ਗਾਏ, ਚੱਲ ਸਤਿਗੁਰ ਕੋਟ ਪੈਂਡਾ ਅੱਗੇ ਵੇਲੇ। ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਜੇ ਇੱਕ ਵਾਰੀ ਵੀ ਉਹਦਾ ਨਾਂ ਲੈ ਰਿਹਾ ਤਾਂ ਹੀ ਗੁਰ ਬਾਰ ਬਾਰ ਸਿਮਰਨ ਗੁਰ ਹੇਤ ਹੈ, ਬਾਰ ਬਾਰ ਯਾਦ ਕਰਦਾ ਗੁਰੂ। ਪਾਵਨੀ ਭਗਤ ਪਏ ਕੌਡੀ ਅਗਰ ਭਾਗ ਰੱਖੇ, ਪਾਵਨੀ ਦੇ ਨਾਲ ਪਿਆਰ ਦੇ ਨਾਲ ਜੇ ਇੱਕ ਕੌਡੀ ਗੁਰੂ ਦੇ ਚਰਨਾਂ ਦੇ ਵਿੱਚ ਰੱਖ ਦੋ ਨਾ, ਕੌਡੀ ਦਾ ਮੁੱਲ ਕੀ ਹੁੰਦਾ? ਹੁਣ ਤਾਂ ਹੈ ਹੀ ਨਹੀਂ, ਜਿਹਨਾਂ ਦਿਨਾਂ ਚ ਬਾਣੀ ਰਚੀ ਗਈ ਉਸ ਵੇਲੇ ਥੋੜਾ ਬਹੁਤਾ ਮੁੱਲ ਹੁੰਦਾ। ਕੌਡੀਆਂ ਦੀ ਪਾਈ ਬਣਦੀ ਹੁੰਦੀ, ਬਾਰਾਂ ਪਾਈਆਂ ਦਾ ਫਿਰ ਤਿੰਨ ਪਾਈਆਂ ਦਾ ਪੈਸਾ ਬਣਦਾ ਹੁੰਦਾ, ਬਾਰਾਂ ਪਾਈਆਂ ਦਾ ਇੱਕ ਆਨਾ ਬਣਦਾ ਹੁੰਦਾ। ਜੇ ਉਹ ਓਡੀ ਨਿਗੂਣੀ ਦੀ ਚੀਜ਼ ਵੀ ਸ਼ਰਧਾ ਤੇ ਭਾਵਨਾ ਨਾਲ ਆਪਣੀ ਸਮਰੱਥਾ ਦੇ ਮੁਤਾਬਕ ਗੁਰੂ ਦੇ ਚਰਨਾਂ ਚ ਭੇਟ ਕਰ ਦਿੱਤਾ, ਕੀ ਮਿਲਦਾ? ਤਾਂ ਇਹ ਗੁਰ ਸਰਵ ਨਿਦਾਨ ਗੁਰ ਦੇਤ ਹੈ, ਉਹਨੂੰ ਸਾਰੇ ਖਜ਼ਾਨਿਆਂ ਦਾ ਮੂੰਹ ਖੋਲ ਦਿੰਦਾ। ਗੁਰੂ ਦੇਖਦਾ ਨਹੀਂ ਹੈ, ਭਾਵਨੀ ਭਗਤ ਦੇ ਨਾਲ ਹੋਵੇ ਉਹ ਚੀਜ਼। ਇੱਕ ਵਾਰੀ ਬਾਬਾ ਕਰਮ ਸਿੰਘ ਦੀ ਹੋਤੀ ਮਰਦਾਨ ਵਾਲੇ ਸੰਗਤ ਵਿੱਚ ਬਚਨ ਕਰ ਰਹੇ ਨੇ, ਇੱਕ ਅਮੀਰ ਆਦਮੀ ਆਇਆ, ਆਫਿਸਰ ਸੀ ਲੱਗਿਆ ਹੋਇਆ। ਉਹਨੇ ਉਹਨਾਂ ਦਿਨਾਂ ਦਾ 1,000 ਰੁਪਈਆ ਅੱਜ ਦੇ ਲੱਖ ਵਰਗਾ, ਇਸ ਤੋਂ ਵੀ ਜ਼ਿਆਦਾ 1.5 ਲੱਖ ਵਰਗਾ ਬਾਬਿਆਂ ਦੇ ਚਰਨਾਂ ਚ ਭੇਟ ਕਰਤਾ। ਚਾਂਦੀ ਦੇ ਰੁਪਈਏ ਸੀ, ਉਹ ਢੇਰ ਲਾ ਤਾ ਉਹਨਾਂ ਨੇ, ਬਾਬਾ ਜੀ ਨੇ ਦੇਖਿਆ ਹੀ ਨਾ। ਜੋੜਾ ਪਾ ਕੇ ਬੈਠੇ ਸੀ ਤੇ ਉਹ ਜੋੜੇ ਨਾਲ ਜਦ ਥੋੜਾ ਜਿਹਾ ਹੋਵੇ ਪਰੇ ਨੂੰ ਕਰ ਦੇਣ ਪਏ, ਉਹ ਹੌਲੀ ਹੌਲੀ ਸਾਰੇ ਹੀ ਪਰੇ ਕਰਦੇ ਵੀ ਸਾਡੇ ਚਰਨਾਂ ਵਿੱਚ ਨਾ ਲੱਗਣੇ। ਉਹ ਫੇਰ ਦੇਖਦਾ ਹੇਠਾਂ, ਦੇਖਦਾ ਵੀ ਕਦੇ ਬਾਬਾ ਜੀ ਹੇਠਾਂ ਦੇਖ ਕੇ ਲੈਣ। ਇਹਨਾਂ ਨੂੰ ਵੀ ਕਮਾਈ ਆਈ, ਵਡੇਰੀ ਉਮਰ ਹੈ, ਦੂਰ ਖੜਕੀ ਬਾਹਰ। ਬਾਬਾ ਜੀ ਕਹਿੰਦੇ ਉਹ ਮਾਈ ਨੂੰ ਨੇੜੇ ਲਿਆਓ, ਸੰਗ ਰਹੀ ਹੈ ਨੇੜੇ ਨਹੀਂ ਆ ਰਹੀ। ਨੇੜੇ ਆਈ ਤਾਂ ਉਹਨੇ ਜੇਲ ਚੋਂ ਇੱਕ ਮੈਲੀ ਜਿਹੀ ਲੀਰ ਕੱਢੀ, 5-6 ਗੰਢਾਂ ਦਿੱਤੀਆਂ ਹੋਈਆਂ, ਹੌਲੀ ਹੌਲੀ ਗੰਢਾਂ ਖੋਲੀਆਂ, ਉਹਦੇ ਚੋਂ ਨਿਕਲਿਆ ਕਿ 5 ਪੈਸੇ। ਉਹ ਪੈਸੇ ਕੱਢੇ, ਜਿਸ ਵਕਤ ਉਹ ਚਰਨਾਂ ਤੇ ਰੱਖਣ ਲੱਗੀ ਬਾਬਾ ਜੀ ਨੇ ਹੱਥ ਕਰਤਾ, ਹੱਥ ਚ ਲੈ ਲਏ 5 ਪੈਸੇ। ਕਦੇ ਇੱਧਰ ਕਰ ਰੱਖ ਲੈਂਦੇ ਨੇ ਬਚਨ ਕਰੀ ਜਾਂਦੇ ਆ, ਕਦੇ ਇੱਧਰ ਰੱਖ ਲੈ। ਉਹ ਜਿਹੜਾ ਆਫਿਸਰ ਸੀ ਜਿਹਨੇ 1,000 ਰੁਪਈਆ ਮੱਥਾ ਟੇਕਿਆ ਸੀ, ਉਹਦੇ ਮਨ ਚ ਖਿਆਲ ਆਉਂਦਾ ਵੀ ਬਾਬਾ ਜੀ ਨੇ ਮੇਰੇ ਰੁਪਈਏ ਤਾਂ ਦੇਖੇ ਨੀ, ਤਾਂਬੇ ਦੇ 5 ਪੈਸੇ ਮਿਲੇ ਗਏ ਮਾਈ ਦੇ, ਪਤਾ ਨੀ ਸੁੱਚੇ ਨੇ ਪਤਾ ਨੀ ਝੂਠੇ ਨੇ। ਉਹ ਬੜੀ ਖੁਸ਼ੀ ਦੇ ਨਾਲ ਕਦੇ ਇੱਧਰ ਕਰਕੇ ਬਚਨ ਕਰੀ ਜਾਂਦੇ ਨੇ, ਕਦੇ ਇੱਧਰ ਥੱਲੇ ਰੱਖਦੇ ਹੀ ਨਹੀਂ ਹੈ। ਜਦ ਕਈ ਵਾਰੀ ਉਹਦੇ ਮਨ ਚ ਖਿਆਲ ਆਇਆ, ਉਹ ਅੰਤਰਜਾਮੀ ਸੀਗੇ, ਬੇਅੰਤ ਸ਼ਕਤੀਆਂ ਸੀ ਬਾਬਾ ਕਰਮ ਸਿੰਘ ਜੀ ਵਿੱਚ। ਉਹ ਕਹਿਣ ਲੱਗੇ ਪ੍ਰੇਮੀਆਂ ਕੀ ਕਰੀ ਜਾਂਦਾ ਵੀ ਆਹ ਪੈਸਿਆਂ ਵੱਲ ਬਾਬਾ ਦੇਖਦਾ ਨੀ, ਮੈਂ ਕਿਉਂ ਦੇਖਾਂ ਇਹਨਾਂ ਵੱਲ, ਤੇ 6-5 ਪੈਸਿਆਂ ਨੂੰ ਵਾਰ ਵਾਰ ਕਰੀ ਜਾਂਦਾ। ਕਹਿੰਦਾ ਤੇਰਾ ਜਿਹੜਾ 1,000 ਰੁਪਈਆ ਨਾ, ਇਹਦੇ ਕਿਸੇ ਮੁੱਲ ਦੇ ਇਹਦੇ ਬਰਾਬਰ ਨਹੀਂ ਹੈ, ਪੁਆਇੰਟ ਤੇ ਵੀ ਨਹੀਂ ਆਉਂਦਾ। ਮਾਤਾ ਦੱਸ ਤੂੰ 5 ਪੈਸੇ ਕਿਵੇਂ ਲੈ ਕੇ ਆਈ? ਕਹਿਣ ਲੱਗੀ ਮਹਾਰਾਜ ਮੇਰੀ ਉਮਰ 90 ਸਾਲ ਦੀ ਹੋ ਗਈ ਹੈ, ਸਵਾਰੀ ਤੋਂ ਬਗੈਰ ਮੇਰੇ ਤੁਰਿਆ ਨਹੀਂ ਜਾਂਦਾ, ਸਰੀਰ ਚ ਸੱਤਾ ਨਹੀਂ ਰਹੀ, ਤੇ ਮੇਰਾ ਕੋਈ ਬਾਲੀ ਵਾਰਸ ਨਹੀਂ ਸੰਸਾਰ ਚ, ਪੁੱਤਰ ਵੀ ਮਰ ਗਏ, ਘਰ ਵਾਲਾ ਵੀ ਮਰ ਗਿਆ, ਮੈਂ ਕੱਲੀ ਰਹਿ ਗਈ। ਹੁਣ ਮੇਰਾ ਇਹ ਕੰਮ ਹੈ ਕਿ ਮੈਂ ਕਿਸੇ ਦਾ ਬੱਚਾ ਕਲਾਉਣੀ ਆ, ਕਿਸੇ ਦੇ ਵਸਤਰ ਧੋ ਦਿੰਦੀ ਆ, ਕਿਸੇ ਦਾ ਥਾਂ ਲਿਪ ਦਿੰਦੀ ਆ, ਕਿਸੇ ਦੇ ਬਰਤਨ ਮਾਂਜ ਦਿੰਦੀ ਆ, ਇਹਦੇ ਅਫਜ਼ਾਨੇ ਚੋਂ ਬੀਬੀਆਂ ਮੈਨੂੰ ਪਹਿਨਣ ਨੂੰ ਕਦੇ ਕੱਪੜਾ ਦੇ ਦਿੰਦੀਆਂ, ਕਿਸੇ ਦੇ ਮਨ ਵਿੱਚ ਤਰਸ ਆ ਗਿਆ ਤੇ ਨਾਲ ਮੈਨੂੰ ਰੋਟੀ ਪਾਣੀ ਦੇ ਜਾਂਦੀਆਂ। ਮਹਾਰਾਜ ਜਿੱਦਣ ਕਿਤੇ ਹੋਵੇ ਵੀ ਦੀਵਾਲੀ ਹੈ, ਦੁਸਹਿਰਾ ਹੈ, ਮਾਘੀ ਹੈ, ਕੋਈ ਰੱਬ ਤਰਸ ਕਰਨ ਵਾਲੀ ਬੀਬੀ ਮੈਨੂੰ ਇੱਕ ਪੈਸਾ ਦੇ ਦਿੰਦੀ ਹੈ, ਮੈਂ ਤੁਹਾਡੇ ਕੋਲ ਆਉਣਾ ਸੀ। ਇਹ 5 ਪੈਸੇ 1 ਸਾਲ ਚ ਜੁੜੇ ਨੇ ਮੇਰੇ ਕੋਲ, ਤੋ ਮੈਨੂੰ ਇਸ ਗੱਲ ਦੇ ਉੱਤੇ ਵਿਸ਼ਵਾਸ ਹੈ ਕਿ ਸੰਤਾਂ ਦੇ ਦਰਸ਼ਨ ਕਰਨ ਜਾਈਏ ਖਾਲੀ ਹੱਥ ਨਹੀਂ ਜਾਈਦਾ, ਸ਼ਰਧਾ ਦੇ ਨਾਲ ਜਾਓ। ਖਾਲੀ ਹੱਥ ਜਾਂਦਾ ਸਤਿਕਾਰ ਨਹੀਂ ਕਰਦਾ, ਉਹ ਖਾਲੀ ਮੁੜਦਾ। ਸ਼ਰਧਾ ਦੀ ਝੋਲੀ ਵਾਲਾ ਜਾਂਦਾ ਝੋਲੀ ਭਰ ਕੇ ਮੁੜਦਾ। ਸੋ ਮਹਾਰਾਜ ਮੈਂ ਗਰੀਬ ਨਹੀਂ ਸੀ, ਟਾਂਗੇ ਤੇ ਚੜ੍ਹਨ ਨੂੰ ਮੇਰੇ ਕੋਲ ਪੈਸਾ ਕੋਈ ਨਹੀਂ ਸੀ। ਮੈਂ ਪਹਿਲੇ ਦਿਨ 10 ਮੀਲ ਕਰਿਆ, ਦੂਸਰੇ ਦਿਨ 10 ਮੀਲ ਕਰਿਆ, ਅੱਜ ਵੀ 10 ਮੀਲ ਕਰਕੇ ਮੈਂ ਤੁਹਾਡੇ ਦਰਬਾਰ ਚ ਪਹੁੰਚੀ। ਕੱਪੜੇ ਮੇਰੇ ਮੈਲੇ ਹੋਏ ਪਏ ਨੇ, ਮੈਨੂੰ ਡਰ ਲੱਗਦਾ ਸੀ ਵੀ ਮੁਸਕ ਨਾ ਆ ਜਾਵੇ, ਗਰੀਬ ਨਹੀਂ ਮੈਂ ਹਾਂ। ਸੋ ਮਹਾਰਾਜ ਇਹ ਪੈਸੇ 1 ਸਾਲ ਚ ਮੇਰੇ ਜੋੜੇ ਹੋਏ। ਧੰਨ ਭਾਈ ਧੰਨ। ਹਾਂ ਬਾਈ ਤੂੰ ਦੱਸ, 1000 ਰੁਪਇਆ ਤਾਂ ਕਿੰਨੇ ਦੇਰ ਚ ਜੋੜਿਆ? ਬੋਲਦਾ ਬੋਲਦਾ ਕਿਉਂ ਨੀ, ਚੁੱਪ ਕਰਿਆ ਬੈਠਾ। ਕਹਿੰਦੇ ਇਸ ਤਰ੍ਹਾਂ ਪਾਜ ਖੋਲਦੀ ਹੈ ਸੰਗਤ ਚ, ਕਿਤੋਂ ਤਾਂ ਰਿਸ਼ਵਤ ਲਈ ਹੈ ਔਰ ਕਿੰਨੀ ਲਈ ਹੈ? ਹੁਣ ਬਾਬਿਆਂ ਨੂੰ ਵੀ ਨਾਲੇ ਕਸੂਰਵਾਰ ਬਣਾਉਣ ਵਾਸਤੇ ਰਿਸ਼ਵਤ ਦਾ ਪੈਸਾ ਮੱਥਾ ਟੇਕ ਕੇ ਨਾਲੇ ਪ੍ਰਸ਼ੰਸਾ ਚਾਹੁੰਦਾ ਸਾਥੋਂ, ਚੱਕ ਆਪਣੇ ਪੈਸੇ। ਉਹ ਭਾਵ ਨੀ ਭਗਤ ਹੋਰ ਚੀਜ਼ ਹੈ, ਗੁਰੂ ਪੈਸਿਆਂ ਨਾਲ ਨੀ ਤੋਲਿਆ ਜਾਂਦਾ। ਭਾਵ ਨੀ ਕਹਿੰਦੇ ਨੇ ਪਿਆਰ ਨੂੰ, ਪਿਆਰ ਦੇ ਨਾਲ ਜੇ 1 ਪੈਸਾ ਵੀ ਮੱਥਾ ਟੇਕਦਾ ਨਾ, ਤਾਹੇ ਗੁਰ ਸਰਬਨ ਦਾਨ ਦਾਨ ਦੇਤਾ। ਇਹਦੇ ਵਿੱਚ ਸਰਬ ਕਿਹਾ ਵੀ ਸਾਰੇ ਹੀ ਖਜ਼ਾਨੇ ਗੁਰੂ ਖੋਲ ਦਿੰਦਾ। ਸੋ ਜਦੋਂ ਅਸੀਂ ਭਾਵਨੀ ਦੇ ਨਾਲ ਸਤਸੰਗ ਦੇ ਵਿੱਚ ਆਉਂਦੇ ਹਾਂ, ਉਸ ਵੇਲੇ ਸਾਡੀ ਹਾਜ਼ਰੀ ਬਣਦੀ ਹੈ। ਉਹਦਾ ਫਲ ਕਿੰਨੀ ਵਾਰੀ ਮੈਂ ਦੱਸਿਆ, ਕਈ ਕੋਟਕ ਜੱਗ ਫਲਾਂ ਸੁਣ ਗਾਵਣ ਹਾਰੇ ਰਾਮ। ਕਈ ਕਰੋੜ ਜੱਗਾਂ ਦਾ ਫਲ ਮਿਲ ਜਾਂਦਾ ਜਿਹੜਾ ਸੁਣਦਾ ਗਾਉਂਦਾ। ਇਸੇ ਕਰਕੇ ਉਹ ਫਲ ਦੇ ਮੁਤਾਬਕ ਉਹ ਪੁੰਨ ਕਰਮ ਫਲਣ ਕਰਕੇ ਅਸੀਂ ਇਹ ਜੀ ਠੰਡ ਦੇ ਵਿੱਚ ਇੱਥੇ ਆ ਬੈਠੇ ਹਾਂ। ਕਿੰਨੀ ਠੰਡ ਹੈ, ਬਾਹਰ ਨਿਕਲਣਾ ਔਖਾ ਹੈ, ਹੁਣ ਤਾਂ ਮਹਾਰਾਜ ਨੇ ਧੁੱਪ ਕਰ ਦਿੱਤੀ। ਸੋ ਇਹ ਸਤਸੰਗ ਦੇ ਵਿੱਚ ਆਉਂਦੇ ਹਾਂ ਸਤਸੰਗ ਜੀ, ਇੱਥੇ ਆਪਾਂ ਕੋਈ ਵਚਨ ਸਮਝਣੇ ਹੁੰਦੇ। ਗੁਰੂ ਮਹਾਰਾਜ ਨੇ ਇੱਕ ਅੱਖਰ ਵਰਤਿਆ ਜਿਹਨੂੰ ਸੰਸਾ ਕਹਿੰਦੇ ਨੇ। ਉਹ ਸੰਸਾ ਹੁੰਦਾ ਸ਼ੱਕ, ਉਤਰ ਗਿਆ ਉਹ ਮੇਰੇ ਮਨ ਕਾ ਸ਼ੰਕਾ, ਸ਼ੰਕਾ ਕਹਿ ਲਓ ਸੰਸਾ ਕਹਿ ਲਓ। ਇਹ ਸ਼ੱਕ ਦੇ ਵਿੱਚ ਪੈ ਕੇ ਸਾਡੀ ਸਾਰੀ ਉਮਰ ਲੰਘ ਰਹੀ ਹੈ। ਇਹ ਸ਼ੱਕ ਨਹੀਂ ਦੂਰ ਹੁੰਦਾ, ਮਹਾਰਾਜ ਨੇ ਐਸਾ ਫਰਮਾਨ ਕੀਤਾ।
महाराज जी फरमान कर रहे हैं कि प्यारे हो यह जड़ा जीव है जिन्हों तुम जाग कहने हो यह जाग नहीं है, यह नींद है। नींद गफलत सारी उम्र लंघ गई, इनू जाग ना आई। संतां ने भी जगाया, फरीदा कूह कहिंदिया, चाह कहिंदिया, मत्ती देंदिया, नित जो शैतान बजाया से कित फेरे चित। ਕਿੰਨੀਆਂ ਹੀ ਆਵਾਜ਼ਾਂ ਦੇ ਦੋ, ਐਸਾ ਫਰਮਾਨ ਵਾਜਣਾ ਦੇ ਬੰਦੇ ਦਿੱਤੀਆਂ
I'm not going to be able to do that.
ਫਰੀਦਾ ਕੂ ਕਹਿੰਦੇ ਆ, ਚਾਹ ਕਹਿੰਦੇ ਆ, ਮਤੀ ਦਿੰਦੇ ਆ ਨਿਤ, ਜੋ ਸ਼ੈਤਾਨ ਵਜਾਇਆ ਸੀ ਕਿਤੇ ਫੇਰੇ ਚ। ਬੜਾ ਬੜਾ ਪ੍ਰੋਬਲਮ ਹੈ ਸੰਤਾਂ ਨੂੰ ਇਹ। ਉਹ ਤਤ ਦਾ ਉਪਦੇਸ਼ ਕਰਦੇ ਨੇ, ਕਹਿੰਦੇ ਫਿਰ ਇਨਸਾਨ ਜਾਗਦਾ ਨਹੀਂ ਹੈ, ਉਹਨੂੰ ਅਪਣਾਉਂਦਾ ਨਹੀਂ ਹੈ। ਚਾਰੇ ਵੇਦ, ਸਤਾਈ ਸਿਮਰਤੀਆਂ, ਉਪਨਿਸ਼ਦਾਂ, ਗੀਤਾ, ਕੁਰਾਨ ਸ਼ਰੀਫ, ਤੌਰੇਤ, ਅੰਜੀਲ, ਜ਼ਬੂਰ, ਬਾਈਬਲ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਅਨੇਕਾਂ ਮਹਾਤਮਾ, ਉਹ ਗੱਲ ਇੱਕੋ ਹੀ ਕਹਿੰਦੇ ਨੇ। ਬੋਲੀਆਂ ਵੱਖਰੀਆਂ ਵੱਖਰੀਆਂ, ਲੇਆਊਟ ਦਾ ਤਰੀਕਾ ਵੱਖਰਾ ਵੱਖਰਾ, ਲੇਕਿਨ ਗੱਲ ਇੱਕ। ਉਹ ਕਹਿੰਦੇ ਹੈਰਾਨੀ ਦੀ ਗੱਲ ਹੈ, ਬੰਦੇ ਨੂੰ ਜਾਗ ਆਉਂਦੀ ਕਿਉਂ ਨਹੀਂ ਹੈ? ਮੱਥੇ ਟੇਕਦਾ, ਸ਼ਰਧਾ ਚ ਆਉਂਦਾ, ਗੁਰੂ ਮੰਨਦਾ, ਗੁਰੂ ਦੀ ਸਾਰੀਆਂ ਗੱਲਾਂ ਮੰਨਣ ਨੂੰ ਤਿਆਰ ਹੈ, ਪਰ ਜਿਹੜੇ ਗੁਰੂ ਅਸਲੀ ਗੱਲ ਮਨਾਉਣਾ ਚਾਹੁੰਦਾ ਉਹ ਨਹੀਂ ਮੰਨਦਾ। ਮਹਾਰਾਜ ਨੇ ਸ਼ੈਤਾਨ ਦਾ ਨਾਂ ਨਹੀਂ ਲਿਆ, ਮਹਾਤਮਾ ਬੁੱਧ ਨੇ ਲਿਆ। ਉਹ ਕਹਿੰਦੇ ਇੱਕ ਮਾਰ ਦੇਵਤਾ, ਉਹਦਾ ਕੰਮ ਹੀ ਹੈ ਕਿ ਲੋਕਾਂ ਨੂੰ ਭੁਲਾ ਕੇ ਰੱਖਣਾ। ਠੀਕ ਹੈ, ਉਹਨਾਂ ਦਾ ਵੀ ਮਤਲਬ ਠੀਕ ਹੀ ਹੋਣਾ, ਬੋਲੀ ਦਾ ਫਰਕ ਹੈ। ਸਾਡੇ ਖਿਆਲ ਨੇ ਬਈ ਜੀ ਕਲਯੁਗ ਹੈ, ਕਲਯੁਗ ਨਹੀਂ ਆਉਂਦਾ। ਜਦੋਂ ਕਲਯੁਗ ਨਹੀਂ ਸੀਗਾ ਉਸ ਵੇਲੇ ਵੀ ਨਹੀਂ ਸੀ ਬਣਦਾ। ਚਲੋ ਕਲਯੁਗ ਤਾਂ ਹੁਣ ਆਇਆ 5,000 ਸਾਲ ਦਾ, ਇਹ ਪਹਿਲਾਂ ਵੀ ਨਹੀਂ ਸੀ ਬਣਦਾ। ਇਨਸਾਨ ਨਹੀਂ ਜਾਗ ਆਉਂਦੀ ਸੀ, ਗੁਰੂ ਜਗਾਉਂਦਾ ਸੀ, ਜਾਗਦਾ ਨਹੀਂ ਸੀ। ਉਹਦਾ ਨਤੀਜਾ ਕੀ ਹੋਇਆ? ਕਿਹੜੀ ਚੀਜ਼ ਹੈ ਜਿਹਦਾ ਜੋ ਗੁਰੂ ਜਗਾਉਣਾ ਚਾਹੁੰਦਾ? ਮਹਾਰਾਜ ਕਹਿੰਦੇ ਉਹ ਹੈ ਸੰਸਾਰ, ਜਿਹਨੂੰ ਸ਼ੰਕਾ ਕਹਿੰਦੇ ਨੇ। ਇੱਕ ਕੋਈ ਪੰਡਿਤ 6 ਸ਼ਾਸਤਰ ਪੜ੍ਹ ਕੇ ਆਇਆ, ਉਹ ਬਿਲਕੁਲ ਕੋਰਾ ਨਾਸਤਕ ਹੋ ਕੇ ਆਇਆ, ਤੇ ਉਹ ਮਹਾਤਮਾ ਦੇ ਕੋਲ ਆਇਆ। ਆ ਕੇ ਕਹਿਣ ਲੱਗਿਆ ਕਿ ਤੁਸੀਂ ਕਹਿੰਦੇ ਹੋ ਰੱਬ ਹੈਗਾ, ਮੈਂ ਕਹਿੰਦਾ ਰੱਬ ਹੈ ਨਹੀਂ। ਕਹਿੰਦਾ ਉਹ ਕਿਵੇਂ ਭਾਈ? ਕਹਿੰਦਾ ਜੀ, ਜਿਹਦਾ ਰੂਪ ਨੀ, ਰੰਗ ਨੀ, ਰੇਖ ਨੀ, ਭੇਖ ਨੀ, ਚੱਕਰ ਨੀ, ਚੈਨ ਨੀ, ਜਾਤ ਨੀ, ਪਾਤ ਨੀ, ਹੱਥ ਦੇ ਨਾਲ ਛੋਇਆ ਨੀ ਜਾਂਦਾ, ਨੱਕ ਦੇ ਨਾਲ ਸੁੰਘਿਆ ਨੀ ਜਾਂਦਾ, ਅੱਖ ਨਾਲ ਦੇਖਿਆ ਨੀ ਜਾਂਦਾ, ਜਿਹਦੀ ਆਵਾਜ਼ ਕੰਨ ਨਾਲ ਸੁਣੀ ਨੀ ਜਾਂਦੀ, ਵੀ ਉਹ ਚੀਜ਼ ਹੈ ਕੋਈ? ਜੇ ਤੁਸੀਂ ਕਹੋ ਹਵਾ, ਹਵਾ ਸਾਹ ਤਾਂ ਲੈਂਦੇ ਹਾਂ, ਸਾਨੂੰ ਪਤਾ ਲੱਗਦਾ, ਇਹਦਾ ਪਤਾ ਹੀ ਨਹੀਂ ਲੱਗਦਾ ਵੀ ਮੈਂ ਕਹਿੰਦਾ ਰੱਬ ਨਹੀਂ ਹੈ। ਉਹ ਕਹਿੰਦੇ ਪਿਆਰਿਆ, ਰੱਬ ਤਾਂ ਹੈਗਾ, ਦਿਖਾਓ। ਮਹਾਤਮਾ ਨੇ ਕਿਹਾ ਵੀ ਇਹ ਝਗੜਾਲੂ ਹੈ, ਮੇਰੇ ਤੋਂ ਨਹੀਂ ਇਹ ਕਾਬੂ ਆਉਣਾ। ਤਾਜੇ ਤਾਜੇ ਸ਼ਾਸਤਰ ਪੜ੍ਹ ਕੇ ਆਏ, ਉਹਨਾਂ ਨੇ ਇੱਕ ਹੋਰ ਮਹਾਤਮਾ ਕੋਲ ਭੇਜਤਾ ਵੀ ਤੇਰੀ, ਮੈਂ ਤਾਂ ਹੈਗਾ ਥੋੜਾ ਪੜ੍ਹਿਆ ਹੋਇਆ, ਤੈਂ ਮੈਨੂੰ ਬੋਲ ਬੋਲ ਕੇ ਉਲਝਾ ਲੈਣਾ। ਇੱਕ ਸੰਤ ਫਲਾਣੇ ਤੋਂ ਰਹਿੰਦੇ, ਉੱਥੇ ਚਲੇ ਗਏ। ਉੱਥੇ ਜਾ ਕੇ ਉਹ ਕਹਿਣ ਲੱਗਿਆ ਵੀ ਮਹਾਰਾਜ, ਮੈਂ ਆਪਦੇ ਪਾਸ ਆਇਆ, 3 ਸਵਾਲ ਨੇ ਮੇਰੇ। ਇੱਕ ਤਾਂ ਇਹ ਹੈ ਵੀ ਜਿਹਦਾ ਰੂਪ ਨਹੀਂ, ਰੰਗ ਨਹੀਂ, ਜਿਹਦੀ ਹੋਂਦ ਨਹੀਂ, ਉਹ ਰੱਬ ਕੀ ਹੁੰਦਾ, ਕੀ ਹੋਇਆ ਉਹ? ਅੱਛਾ, ਦੂਸਰਾ ਕਹਿੰਦਾ ਤੁਸੀਂ ਕਹਿੰਦੇ ਹੋ ਵੀ ਗਾਹਾਂ ਨਰਕਾਂ ਦਾ, ਨਰਕਾਂ ਵਿੱਚ ਸਜ਼ਾ ਮਿਲਦੀ ਹੈ, ਵੀ ਕਾਮੀ ਜਿਹੜਾ ਪੁਰਸ਼ ਹੈ ਉਹਨੂੰ ਉੱਥੇ ਲੋਹੇ ਦੇ ਥੰਮ ਗਰਮ ਕਰਕੇ ਉਹਦੇ ਨਾਲ ਚਮੇੜ ਦਿੰਦੇ ਨੇ। ਕਾਮ ਤਾਂ ਆਪ ਹੀ ਗਰਮ ਹੈ, ਫਿਰ ਗਰਮ ਨੂੰ ਗਰਮ ਨਾਲ ਚਮੇੜੇ ਨਾਲ ਕੀ ਸਜ਼ਾ ਹੋਈ? ਤੀਸਰਾ ਉਹਨੇ ਕਿਹਾ ਵੀ ਕਰਮ ਕਿਵੇਂ ਐਕਸ਼ਨ ਚਾਹੁੰਦੇ ਨੇ? ਮਹਾਤਮਾ ਚੁੱਪ ਕਰ ਰਹੇ, ਬਚਨ ਕਰੀ ਗਏ। ਉਹ ਜਦੋਂ 1-2 ਘੰਟਾ ਬੈਠੇ ਨੂੰ ਹੋ ਗਏ, ਕਹਿਣ ਲੱਗਿਆ ਸੰਤ ਜੀ, ਮੈਨੂੰ ਫਲਾਣੇ ਸੰਤ ਨੇ ਭੇਜਿਆ, ਪਤਾ ਨੀ ਮੇਰੇ ਨਾਲ ਮਖੌਲੇ ਕਰਿਆ ਉਹਨੇ, ਤੇ ਮੈਂ ਤੁਹਾਡੇ ਪਾਸ ਆਇਆ, ਤੁਸੀਂ ਮੈਨੂੰ ਕੋਈ ਜਵਾਬ ਹੀ ਨਹੀਂ ਦਿੰਦੇ। ਉੱਥੇ ਰੋੜਾ ਪਿਆ ਸੀ, ਸਾਧਾਂ ਨੇ ਚੁੱਕਿਆ ਜ਼ੋਰ ਨਾਲ ਮਾਰਿਆ, ਉਹ ਰੋੜਾ ਉਹਦੇ ਲੱਗਿਆ, ਉਹ ਗੁੱਸੇ ਚ ਆ ਗਿਆ। ਉਹਨੇ ਕਿਹਾ ਯਾਰ ਸੰਤ ਕਹਿੰਦਾ ਮੈਂ ਇਹਦੇ ਕੋਲ ਸਵਾਲ ਪੁੱਛਣਾ, ਇਹਨਾਂ ਨੇ ਮੇਰੇ ਰੋੜਾ ਮਾਰਿਆ। ਉਹ ਉੱਠਿਆ ਜਾ ਕੇ ਸੰਤਾਂ ਦੇ ਦੋ ਤਿੰਨ ਮੁੱਕੇ ਮਾਰਤੇ। ਉਹ ਸੰਤ ਕਹਿੰਦੇ ਮਾਰਦਾ ਕਿਉਂ ਹੈ, ਮੈਂ ਤਾਂ ਤੇਰੇ ਸਵਾਲ ਦਾ ਜਵਾਬ ਦਿੱਤਾ, ਜਦ ਤੈਨੂੰ ਪਤਾ ਲੱਗੂ ਫਿਰ ਤੂੰ ਮਾਫੀਆ ਮੰਗੇਗਾ। ਉਹ ਕਹਿੰਦਾ ਕਿਵੇਂ ਦਿੱਤਾ? ਕਹਿੰਦਾ ਮੈਂ ਰੋੜਾ ਮਾਰਿਆ, ਤੂੰ ਮੈਨੂੰ ਐ ਦੱਸ ਤੂੰ ਤੂੰ ਮੇਰੇ ਮੁੱਕੇ ਕਿਉਂ ਮਾਰੇ, ਤੈਨੂੰ ਕੀ ਹੋਇਆ ਰੋੜਾ ਮਾਰਨ ਤੇ? ਕਹਿੰਦਾ ਜੀ ਮੈਨੂੰ ਪੇਨ ਹੋਈ, ਦੁੱਖ ਹੋਇਆ, ਤਕਲੀਫ ਹੋਈ, ਮੇਰੇ ਸੱਟ ਲੱਗੀ। ਕਹਿੰਦੇ ਲੈ ਪ੍ਰੇਮੀਆਂ, ਸੱਟ ਦਾ ਕਿਹਾ ਜਿਹਾ ਰੰਗ ਹੈ, ਕਿੱਡੀ ਕੁ ਲੰਮੀ ਹੈ, ਕਿੰਨੀ ਕੁ ਚੌੜੀ ਹੈ, ਕੀ ਉਹਦੇ ਚ ਸਮੈਲ ਹੈ, ਕੀ ਕਹੀ ਜੀ ਉਹ ਚੀਜ਼ ਹੈ, ਕੀ ਪਾਰਟੀਕਲਰਸ ਨੇ ਉਹਦੇ, ਉਹ ਮੈਨੂੰ ਦੱਸਤਾ ਸਹੀ ਵੀ ਉਹ ਜਿਹੜੀ ਚੀਜ਼ ਹੈ। ਕਹਿੰਦਾ ਇਹ ਚੀਜ਼ਾਂ ਤਾਂ ਹੈ ਨਹੀਂ। ਫਿਰ ਕਹਿੰਦੇ ਹੈਗੀ ਤਾਂ ਸਹੀ ਨਾ? ਕਹਿੰਦਾ ਹਾਂ। ਤੈਨੂੰ ਕਿਵੇਂ ਪਤਾ ਲੱਗਦਾ? ਦੇਖ ਸਕਦਾ? ਕਹਿੰਦਾ ਨਹੀਂ। ਸੁੰਘ ਸਕਦਾ? ਨਹੀਂ। ਛੂ ਸਕਦਾ? ਕਹਿੰਦਾ ਨਹੀਂ। ਫਿਰ ਸੁਣ ਸਕਦਾ? ਕਹਿੰਦਾ ਨਹੀਂ। ਦੇਖ ਸਕਦਾ? ਕਹਿੰਦਾ ਨਹੀਂ। ਤੂੰ ਕੁਛ ਵੀ ਨਹੀਂ ਕਰ ਸਕਦਾ। ਫਿਰ ਉਹ ਚੀਜ਼ ਕੀ ਹੋਈ? ਕਹਿੰਦਾ ਹੈਗੀ ਜੀ, ਮੇਰੇ ਸੱਟ ਲੱਗੀ ਹੈ, ਮੈਂ ਮਹਿਸੂਸ ਕਰਦਾ। ਉਹ ਕਹਿੰਦੇ ਪਰਮੇਸ਼ਰ ਵੀ ਜਿਹੜਾ ਹੈ ਇਹ ਰੂਪ ਰੰਗ ਰੇਖ ਭੇਖ ਤੋਂ ਨਿਆਰਾ। ਪਰਮੇਸ਼ਰ ਦੇ ਦੋ ਸਰੂਪ ਨੇ ਸਾਧ ਸਿੰਘ ਜੀ, ਇੱਕ ਤਾਂ ਹੈਗਾ ਸਰਗੁਣ, ਇੱਕ ਹੈਗਾ ਨਿਰਗੁਣ। ਮੈਂ ਇੱਥੇ ਥੋੜੀ ਜਿਹੀ ਗੱਲ ਕਰਨੀ ਚਾਹੁੰਦਾ। ਅਸੀਂ ਆਮ ਹੀ ਅਸੀਂ ਕਹਿੰਦੇ ਹਾਂ ਵੀ ਰਾਮਦੇਵ ਜੀ ਨੂੰ 72 ਵਾਰੀ ਵਾਹਿਗੁਰੂ ਦੇ ਦਰਸ਼ਨ ਹੋਏ, ਵੀ ਉਹ ਦਰਸ਼ਨ ਨੇ ਸਰਗੁਣ ਦੇ। ਸਾਡੇ ਗੁਰੂ ਮਹਾਰਾਜ ਕਹਿੰਦੇ ਨਹੀਂ, ਉਹਦਾ ਰੂਪ ਨਹੀਂ ਹੈ ਇਹ। ਵੀ ਫਿਰ ਉਹ ਦਰਸ਼ਨ ਕਿਹੜੀ ਚੀਜ਼ ਦੇ ਹੋਏ? ਕਿਹਨੂੰ ਦਰਸ਼ਨ ਹੁੰਦੇ ਨੇ? ਵੀ ਇਹ ਵੀ ਬੜਾ ਗੋਰਖ ਧੰਦੇ ਦੀ ਗੱਲ ਹੈ। ਮਹਾਰਾਜ ਕਹਿੰਦੇ ਨੇ ਪਿਆਰਿਆ, ਜਿਹੜਾ ਵਾਹਿਗੁਰੂ ਹੈ ਨਾ, ਜੇ ਤੂੰ ਅੱਖਾਂ ਨਾਲ ਦੇਖਣਾ, ਉਹ ਸਾਰਾ ਤੈਨੂੰ ਜਿੰਨਾ ਕੁਛ ਦਿਸਦਾ, ਜੋ ਕੁਛ ਵੀ ਤੂੰ ਦੇਖਦਾ ਹੈ, ਇਹ ਉਹਦਾ ਰੂਪ ਹੈ। ਜੇ ਤੂੰ ਇਕੱਲਾ ਇਕੱਲਾ ਦੇਖੇਗਾ ਫੇਰ ਨਹੀਂ ਹੈ। ਕਈ ਵਾਰੀ ਮੈਂ ਬੇਨਤੀ ਕਰੀ ਆ ਵੀ ਅਸੀਂ ਉਹ ਦਰਖਤ ਦੇਖਦੇ ਹਾਂ, ਮੈਂ ਕਹਿੰਦਾ ਦਰਖਤ ਨੂੰ ਹੱਥ ਲਾ, ਉਹਨੇ ਜਾ ਕੇ ਹੱਥ ਲਾਇਆ, ਮੈਂ ਕਿਹਾ ਇਹ ਤਾਂ ਪੱਤਾ ਹੈ। ਉਹਨੇ ਟਾਹਣੀ ਨੂੰ ਹੱਥ ਲਾਤਾ, ਮੈਂ ਕਿਹਾ ਟਾਹਣੀ ਹੈ। ਉਹਨੇ ਤਣੇ ਨੂੰ ਹੱਥ ਲਾਤਾ, ਮੈਂ ਕਿਹਾ ਤਣਾ ਹੈ। ਉਹਨੇ ਜੜਾਂ ਨੂੰ ਹੱਥ ਲਾਤਾ, ਮੈਂ ਕਿਹਾ ਜੜਾ ਹੈ। ਫਿਰ ਕਹਿੰਦਾ ਦਰਖਤ ਕਿਹੜਾ ਹੋਇਆ? ਫਿਰ ਮੈਂ ਕਿਹਾ ਇਹ ਤਾਂ ਤੈਨੂੰ ਮੈਂ ਪੁੱਛਦਾ ਵੀ ਦਰਖਤ ਕਿਹੜਾ, ਦਰਖਤ ਨੂੰ ਹੱਥ ਲਾ। ਉਹ ਕਹਿੰਦਾ ਮੈਂ ਹੱਥ ਲਾਉਣਾ, ਤੁਸੀਂ ਕਹੀ ਨੀ ਮੰਨਦੇ ਨੀ, ਉਹ ਕਿਤੇ ਪੱਤਾ ਕਹਿ ਦਿੰਦੇ ਹੋ, ਕਿਤੇ ਟਾਹਣੀ ਕਹਿ ਦਿੰਦੇ। ਮਾਂ ਹੈ ਨੀ ਪੱਤਾ? ਕਹਿੰਦਾ ਹੈਗਾ। ਟਾਹਣੀ ਨੂੰ ਹੱਥ ਨੀ ਲਾਇਆ? ਕਹਿੰਦਾ ਲਾਇਆ। ਤਣੇ ਨੂੰ ਹੱਥ ਨੀ ਲਾਇਆ? ਕਹਿੰਦਾ ਲਾਇਆ। ਜੜਾਂ ਨੂੰ ਨੀ ਲਾਇਆ? ਫਿਰ ਤੂੰ ਦਰਖਤ ਨੂੰ ਤਾਂ ਲਾਇਆ ਹੀ ਨੀ। ਹੁਣ ਇੱਥੇ ਸਵਾਲ ਆਉਂਦਾ ਵੀ ਫਿਰ ਦਰਖਤ ਕੀ ਹੋਇਆ? ਕਹਿੰਦਾ ਮੈਨੂੰ ਦਰਖਤ ਦਿਖਾਵਾਂ ਉਰੇ ਵੱਟ। ਮੈਂ ਕਿਹਾ ਜਿਹੜਾ ਸਾਹਮਣੇ ਆਇਆ ਦਰਖਤ ਹੈ? ਕਹਿੰਦਾ ਇਹਨੂੰ ਮੈਂ ਹੱਥ ਲਾਇਆ ਸੀ, ਹੱਥ ਪੱਤੇ ਨੂੰ ਹੱਥ ਲਾਇਆ ਸੀ, ਟਾਹਣੀ ਨੂੰ ਲਾਇਆ ਸੀ, ਦਰਖਤ ਨੂੰ ਤੂੰ ਹੱਥ ਨੀ ਲਾ ਸਕਦਾ। ਇਹ ਜਿਹੜਾ ਸਾਰਾ ਹੀ ਸੰਸਾਰ ਹੈ ਨਾ, ਜਿੰਨਾ ਵੀ ਤੁਸੀਂ ਦੇਖਦੇ ਹੋ, ਇਹ ਟੋਟੈਲਿਟੀ ਕਹਾਉਂਦੀ ਹੈ, ਕੁੱਲ ਕਹਾਉਂਦਾ। ਇਹ ਕੁੱਲ ਜਿਹੜਾ ਹੈ ਨਾ, ਇਹ ਪਰਮੇਸ਼ਰ ਹੈ। ਜੇ ਤਾਂ ਦ੍ਰਿਸ਼ਟੀ ਇੱਥੇ ਪਹੁੰਚ ਗਈ, ਫਿਰ ਉਹਦੇ ਚ ਕੀ ਹੁੰਦਾ? ਉਹ ਆਪ ਹੀ ਪਰਮੇਸ਼ਰ ਹੈ। ਫਿਰ ਤਾਂ ਹੋ ਗਿਆ ਉਹਦਾ ਨਿਸ਼ਚਾ, ਸੰਸਾਰ ਖਤਮ ਹੋ ਗਿਆ, ਦਰਸ਼ਨ ਹੋ ਗਏ। ਦਰਸ਼ਨ ਹੁੰਦੇ ਨੇ ਬੁੱਧੀ ਨੂੰ, ਰੱਬ ਨੂੰ ਰੱਬ ਦੇ ਦਰਸ਼ਨ ਨਹੀਂ ਹੁੰਦੇ, ਮੈਨੂੰ ਮੇਰੇ ਦਰਸ਼ਨ ਨਹੀਂ ਹੁੰਦੇ, ਮੇਰੀ ਬੁੱਧੀ ਨੂੰ ਹੁੰਦੇ ਨੇ। ਬੁੱਧੀ ਜਿਹੜੀ ਉਹ ਸੈਕਿੰਡ ਚੀਜ਼ ਹੈ, ਬੁੱਧੀ ਇਸ ਗੱਲ ਦੀ ਗਵਾਹੀ ਦਿੰਦੀ ਹੈ ਵੀ ਹਾਂ ਤਾਂ ਦਰਸ਼ਨ ਹੋ ਗਏ ਰੱਬ ਦੇ। ਇਹ ਨੇਤਰੋਂ ਮੇਰੇ ਹੋ, ਹਰ ਤੋਂ ਮੈਂ ਜੋਤ ਧਰੀ, ਹਰ ਵੇ ਨਾ ਵਰਨਾ ਦੇਖੋ ਕੋਈ, ਹਰ ਵੇ ਨਾ ਵਰਨਾ ਦੇਖੋ ਕੋਈ, ਨਦਰੀ ਹਰ ਨੇ ਹਲਿਆ। ਇਹ ਸੰਸਾਰ ਤੋਂ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਮਹਾਰਾਜ ਕਹਿੰਦੇ ਸਾਨੂੰ ਨਿਗਾਹ, ਇਹ ਸਾਰਾ ਹੀ ਹਰੀ ਦਾ ਰੂਪ ਹੈ। ਲੇਕਿਨ ਇਹ ਦਿਵਦ੍ਰਿਸ਼ਟ ਤੋਂ ਬਗੈਰ ਨਹੀਂ ਦਿਸਦਾ, ਇਹ ਅੰਨੀ ਅੱਖਾਂ ਨੇ ਸਾਡੇ ਕੋਲ। ਕਹੇ ਨਾਨਕ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵਦ੍ਰਿਸ਼ਟ ਹੋਈ। ਦਿਵ ਦ੍ਰਿਸ਼ਟੀ ਤਾਂ ਆਉਂਦੀ ਹੈ ਜੇ ਸਤਿਗੁਰੂ ਕਿਰਪਾ ਕਰਦੇ, ਉਸ ਤੋਂ ਬਾਅਦ ਪਰਮੇਸ਼ੁਰ ਤੋਂ ਬਗੈਰ ਇੱਥੇ ਦਿਸਣ ਤੋਂ ਕੁਛ ਰਹਿੰਦਾ ਹੀ ਨਹੀਂ ਹੈ। ਉਹ ਕਹਿੰਦੇ ਪ੍ਰੇਮੀਆਂ ਇੱਕ ਤਾਂ ਇਹ ਦਰਸ਼ਨ ਹੈ, ਇਹ ਤਾਂ ਤੈਂ ਮੰਨਣੇ ਨਹੀਂ। ਤੈਂ ਕਹਿਣਾ ਜੀ ਫਲਾਣਾ ਮੇਰਾ ਦੁਸ਼ਮਣ ਹੈ, ਫਲਾਣਾ ਮੇਰਾ ਮਿੱਤਰ ਹੈ, ਉਹ ਮੇਰਾ ਬੱਚਾ ਹੈ, ਉਹ ਫਲਾਣੇ ਦਾ, ਇਹਦਾ ਤਾਂ ਤੇਰਾ ਯਕੀਨ ਨਹੀਂ ਆਉਣਾ। ਇਹਨੂੰ ਵਿਰਾਟ ਨੂੰ ਦੇਖਣ ਵਾਲਾ ਕੋਈ ਕੋਈ ਹੁੰਦਾ, ਸਾਰਾ ਨਹੀਂ ਦੇਖ ਸਕਦਾ। ਦੂਜਾ ਜਿਹੜਾ ਤੂੰ ਮਹਿਸੂਸ ਹੋਈ ਹੈ ਨਾ, ਤੈਨੂੰ ਪੀੜਾ, ਐਸੇ ਤਰ੍ਹਾਂ ਵਾਹਿਗੁਰੂ ਦੀ ਹੋਂਦ ਮਹਿਸੂਸ ਹੁੰਦੀ ਹੈ, ਉਹ ਅੱਖਾਂ ਦੇ ਸਾਹਮਣੇ ਆ ਕੇ ਦਰਸ਼ਨ ਨਹੀਂ ਹੋਇਆ ਕਰਦਾ, ਕਿਉਂਕਿ ਤੂੰ ਆਪ ਹੈ ਪਰਮੇਸ਼ਰ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ 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 ਖੇਲਣ ਅੰਤ ਕੋ ਫਿਰੇ। ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਦਾ ਜਿੱਥੋਂ ਅਸੀਂ ਸ਼ੁਰੂ ਕਰਿਆ, ਉੱਥੇ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਵੀ ਪਹਿਲਾਂ ਵੀ ਵਾਹਿਗੁਰੂ ਸੀ। ਫੇਰ ਜਦ ਟਾਈਮ ਹੋਇਆ, ਆਦ ਇੱਥੇ ਇੱਕ ਵਚਨ ਹੈ, ਆਦ ਸੱਚ, ਇੱਥੇ ਭੁਲੇਖਾ ਪੈਂਦਾ ਸਾਧ ਸਿੰਘ ਜੀ, ਵੀ ਆਦ ਤੋਂ ਪਹਿਲਾਂ ਕੀ ਸੀਗਾ। ਗੁਰੂ ਸਾਹਿਬ ਨੇ ਆਦ ਸੱਚੇ ਕਿਹਾ ਨਾ, ਇਹਤੋਂ ਪਹਿਲਾਂ ਅਨਾਦ, ਜਿਹਦਾ ਆਦ ਹੀ ਨਹੀਂ ਹੈ। ਉਹ ਮਹਾਰਾਜ ਨੇ ਸਾਨੂੰ ਸਮਝਾਉਣ ਵਾਸਤੇ ਕਿਹਾ ਵੀ ਜਦੋਂ ਆਦ ਹੋਇਆ ਨਾ ਸ੍ਰਿਸ਼ਟੀ ਦਾ, ਉਹ ਵਾਹਿਗੁਰੂ ਸੀਗਾ। ਉਦੋਂ ਪਹਿਲਾਂ ਕੀ ਸੀ? ਪਹਿਲਾਂ ਉਹ ਆਪ ਹੀ ਸੀਗਾ ਜਿਹਨੂੰ ਅਨਾਦ ਹੈ, ਆਦ ਤੋਂ ਰਹਿਤਾ, ਆਦ ਅਨੀਲ, ਅਨਾਦ ਅਨਾਹਿਤ, ਜੋ ਜੋ ਇੱਕੋ ਵੇਸ, ਉਹ ਆਪ ਹੀ ਹੈ ਪਹਿਲਾਂ ਵੀ। ਜਦੋਂ ਆਦ ਹੋਇਆ, ਜਿਹਨੂੰ ਅਸੀਂ ਆਦ ਕਹਿੰਦੇ ਹਾਂ ਵੀ ਸੰਸਾਰ ਰਚਣ ਲੱਗੇ ਨੇ, ਹੁਣ ਆਦ ਹੈ, ਉਹਦੇ ਚ ਵੀ ਉਹ ਆਪੇ ਸੀ। ਹੁਣ ਇੱਥੇ ਇੱਕ ਭੁਲੇਖਾ ਪੈਂਦਾ, ਸੰਸਾ ਪੈਂਦਾ, ਆਪਣੀ ਸੰਸੇ ਦੀ ਗੱਲ ਮੈਂ ਕਰ ਰਿਹਾ। ਸੰਸੇ ਦੇ ਵਿੱਚ ਸੁੱਤੇ ਦੀ ਸਾਰੀ ਜ਼ਿੰਦਗੀ ਲੰਘ ਗਈ, ਸੰਸਾ ਇਹ ਸੰਸਾਰ ਹੈ, ਸੁੱਤਿਆਂ ਰਹਿਣ ਵਿਹਾਏ, ਇੱਕ ਆਪਣੇ ਭਾਣੇ ਕੱਢ ਲੈਣ, ਆਪ ਲੈਣ ਬਣਾਏ। ਉਹ ਸੰਸਾ, ਸੰਸੇ ਦਾ ਸਾਨੂੰ ਰੋਗ ਲੱਗਿਆ ਹੋਇਆ, ਉਹ ਅਸੀਂ ਨਹੀਂ ਮੰਨਦੇ ਇਸ ਚੀਜ਼ ਨੂੰ। ਉਹ ਸੰਸੇ ਕਰਕੇ ਸਾਨੂੰ ਦਵੈਤ ਪੈਦਾ ਹੁੰਦੀ ਹੈ। ਸੋ ਮਹਾਰਾਜ ਕਹਿੰਦੇ ਸੰਸੇ ਚ ਕਿਉਂ ਪੈਂਦਾ? ਵੀ ਵਾਹਿਗੁਰੂ ਸੀਗਾ ਪਹਿਲਾਂ ਵੀ, ਆਦ ਵਿੱਚ ਵੀ ਉਹੀ ਸੀਗਾ। ਜਦ ਆਦ ਹੋਇਆ, ਜਿੱਥੇ ਸਾਨੂੰ ਦੱਸਿਆ ਵੀ ਆਦ ਸੱਚ, ਹੁਣ ਜਗਾਦ ਸੱਚ, ਇੱਥੇ ਸੰਸਾ ਪੈ ਗਿਆ। ਵੀ ਟਾਈਮ ਐਂਡ ਸਪੇਸ ਦੋ ਚੀਜ਼ਾਂ ਬਣੀਆਂ, ਵਾਹਿਗੁਰੂ ਹੋਰ ਚੀਜ਼ਾਂ, ਟਾਈਮ ਐਂਡ ਸਪੇਸ ਹੋਰ ਹੈ। ਹੈ ਵੀ ਸੱਚ, ਕਹਿੰਦੇ ਹੁਣ ਵੀ ਸੱਚ ਹੈ, ਅਸੀਂ ਕਹਿੰਦੇ ਹੁਣ ਸੱਚ ਬਿਲਕੁਲ ਨਹੀਂ, ਇਹ ਸਾਰਾ ਵਾਹਿਗੁਰੂ ਨਹੀਂ, ਆਹ ਕੋਠੀਆਂ ਨੇ, ਆਹ ਬੰਦੇ ਨੇ, ਆਹ ਚੰਗੇ ਨੇ, ਆਹ ਮੰਦੇ ਨੇ, ਯੁੱਧ ਹੁੰਦੇ ਆਏ ਨੇ, ਕੋਈ ਦੁਸ਼ਟ ਹੈ, ਕੋਈ ਦੈਂਤ ਹੈ, ਕੋਈ ਚੰਗੇ ਨੇ। ਮਹਾਰਾਜ ਕਹਿੰਦੇ ਨਹੀਂ ਪਿਆਰਿਆ, ਇਹ ਗੱਲ ਤਾਂ ਤੈਨੂੰ ਉੱਪਰ ਲਿਖਣ ਜਾਣਾ ਪੈਣਾ, ਮਨ ਮੇਰੇ ਜਿਹਨ ਆਪਣਾ ਭਰਮ ਗਵਾਤਾ, ਤਿਸ ਦੇ ਭਾਣੇ ਕੋਈ ਨਾ ਭੁੱਲਾ ਚਿੰਨ ਸਕਲੋ ਵਰਮ ਪਛਾਤ। ਇਹ ਸੰਸਾ ਪੈ ਗਿਆ ਸਾਨੂੰ, ਇਹ ਹਟ ਨਹੀਂ ਸਕਦਾ, ਜ਼ੋਰ ਲਾ ਲੋ ਜਿੰਨਾ ਲੱਗਦਾ, ਨਹੀਂ ਮੰਨਦੇ ਅਸੀਂ। ਮਹਾਰਾਜ ਕਹਿੰਦੇ ਨਾਨਕ ਹੋਸੀ ਵੀ ਸੱਚ, ਜਦੋਂ ਕੁਛ ਨਹੀਂ ਹੋਣਾ ਫੇਰ ਵੀ ਉਹ ਆਪ ਹੀ ਹੋਣਾ, ਹੁਣ ਇਹਦੇ ਵਿੱਚ ਉਲਝੇ ਕੌਣ ਨੇ? ਭਾਈ ਗੁਰਦਾਸ ਜੀ ਨੇ ਲਿਖਿਆ, ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਇਆ। ਉਹਨਾਂ ਨੇ ਅੱਖਰ ਧੁੰਦ ਵਰਤਿਆ, ਹਨੇਰਾ ਨਹੀਂ ਵਰਤਿਆ। ਹਨੇਰਾ ਤਾਂ ਸਖਾਲਾ ਹੀ ਆ, ਹਨੇਰਾ ਹੋ ਜਾਵੇ ਇੱਥੇ ਦੀਵਾ ਜਾਲ ਦੋ, ਮੋਮਬੱਤੀ ਜਾਲ ਦੋ, ਸਾਰੇ ਹਨੇਰਾ ਹੋਵੇ, ਉਹ ਦੂਰ ਨਹੀਂ ਚਾਨਣਾ ਹੋ ਜਾਂਦਾ। ਧੁੰਦ ਨੂੰ ਕਿੱਦਾਂ ਹੀ ਬਲਬ, ਹਜ਼ਾਰ ਵਾਟ ਦਾ ਬਲਬ ਲਿਆਓ, ਜਿੰਨਾ ਚਾਨਣਾ ਜ਼ਿਆਦਾ ਪਾਓਗੇ ਉਨਾ ਹਨੇਰਾ ਜ਼ਿਆਦਾ ਹੋ ਜਾਏਗਾ ਉਹਦੇ ਚ। ਉਹ ਧੁੰਦ ਆਪ ਹੀ ਚਮਕੀ ਜਾਂਦੀ ਹੈ, ਗਾਂ ਦੇਖਣੀ ਨਹੀਂ ਕੁਛ। ਸੋ ਧੁੰਦ ਮਿਟੀ ਧੁੰਦ, ਫੇਰ ਉਹ ਧੁੰਦ ਕਿਹੜੀ ਸੀ ਜਿਹੜੀ ਸਾਡੇ ਮਨਾਂ ਚ ਪਈ ਹੋਈ ਸੀ? ਗੁਰੂ ਨਾਨਕ ਨੇ ਆ ਕੇ ਕਿਹੜੀ ਧੁੰਦ ਕੱਢੀ? ਗੁਰੂ ਨਾਨਕ ਨੇ ਪਹਿਲਾਂ ਹੀ ਦੱਸਤਾ ਵੀ ਆਦ ਸੱਚ, ਜੁਗਾਦ ਸੱਚ, ਹੈ ਭੇ ਸੱਚ, ਨਾਨਕ ਹੋਸੀ ਵੀ ਸੱਚ। ਬੜੇ ਬੜੇ ਸਿਆਣੇ ਜਿਹੜੇ ਹੋਏ, ਸ਼ਾਸਤਰ, ਛੇ ਸ਼ਾਸਤਰ ਨੇ ਜਿਹੜੇ ਦੇ ਵਿੱਚ ਸਾਡੇ ਬਜ਼ੁਰਗ ਆਰੀਅਨ ਜਿਹੜੇ ਸੀ ਉਹ ਫਸੇ ਰਹੇ, ਉਹ ਫਸੇ ਰਹੇ ਵੀ ਉਹਨਾਂ ਨੂੰ ਇਹ ਗੱਲ ਦੀ ਸਮਝ ਨਾ ਆਈ ਵੀ ਰੱਬ ਜੇ ਹੈਗਾ ਸਾਰੇ ਤਾਂ ਦੁੱਖ ਕਿੱਥੋਂ ਆ ਗਿਆ? ਰੱਬ ਦਾ ਸੱਤ ਚਿੱਤ ਆਨੰਦ ਹੈ, ਉਹਦੇ ਦੁੱਖ ਦਾ ਨਾਮ ਨਿਸ਼ਾਨ ਨਹੀਂ ਹੈ। ਫਿਰ ਆ ਦੁੱਖ ਕਿੱਥੋਂ ਆ ਗਿਆ? ਵੈਰ ਕਿੱਥੋਂ ਆ ਗਿਆ? ਨਫ਼ਰਤ ਕਿੱਥੋਂ ਆ ਗਈ? ਮਾੜੇ ਕੰਮ ਕਿੱਥੋਂ ਆ ਗਏ? ਸੋਚ ਸੋਚ ਕੇ ਉਹਨਾਂ ਨੇ ਕਿਹਾ ਵੀ ਇੱਥੇ ਤੱਤ ਇੱਕ ਹੋਰ ਹੈ, ਜ਼ਰੂਰ ਹੈ ਇੱਕ ਤੱਤ। ਉਹਨਾਂ ਨੇ ਕਿਹਾ ਉਹ ਤੱਤ ਹੈ ਪ੍ਰਕਿਰਤੀ। ਮੈਟਰ ਕਹਿ ਲਓ, ਪ੍ਰਕਿਰਤੀ ਕਹਿ ਲਓ, ਮਾਇਆ ਕਹਿ ਲਓ, ਕੁਛ ਕਹਿ ਲਓ, ਵੀ ਰੱਬ ਤੋਂ ਬਗੈਰ ਇੱਕ ਤੱਤ ਹੋਰ ਹੈਗਾ। ਉਹ ਤੱਤ ਜਿਹੜਾ ਛਿਨ ਭੰਗਣ ਬਦਲਦਾ ਹੈ, ਅੱਖ ਦੇ ਝਮਕਣ ਜਿੰਨਾ ਜਾਂ ਸੈਕਿੰਡ ਦੇ ਕਰੋੜਵੇਂ ਹਿੱਸੇ ਚ ਬਦਲੀ ਕਰ ਰਿਹਾ। ਕੋਈ ਚੀਜ਼ ਟਿਕੀ ਹੋਈ ਨੀ, ਬਾਂਸ ਖੜਾ ਹੈ, ਇਹਦੇ ਚ ਤਬਦੀਲੀ ਫਟਾਫਟ ਫਟਾਫਟ ਹੋ ਰਹੀ। ਅਸੀਂ ਹਾਂ, ਸਾਡੇ ਚ ਤਬਦੀਲੀ ਹੋ ਰਹੀ ਹੈ, ਹਰ ਵਕਤ ਤਬਦੀਲੀ ਹੋ ਰਹੀ ਹੈ। ਛਿਨ ਛਿਨ ਔਤ ਬਿਹਾਤ ਹੈ, ਬੂਟੇ ਕੱਟ ਜਾਓ ਪਾਣੀ। ਸੋ ਇਸ ਤਰ੍ਹਾਂ ਦੇ ਨਾਲ ਵੀ ਇਹਦੇ ਚ ਤਬਦੀਲੀ ਹੋ ਰਹੀ ਹੈ, ਇਹਦੇ ਵਿਚ ਦੁੱਖ ਵੀ ਹੈ, ਇਹਦੇ ਵਿਚ ਘਾਟਾ ਵੀ ਹੈ। ਉਹ ਕਹਿੰਦੇ ਉਹ ਹੈ ਪ੍ਰਕਿਰਤੀ। ਹੁਣ ਦੋ ਬਣ ਗਏ, ਇੱਕ ਮਾਇਆ ਬਣ ਗਈ, ਇੱਕ ਪ੍ਰਕਿਰਤੀ ਬਣ ਗਈ। ਆਪਣੇ ਜਦੋਂ ਉੱਥੋਂ ਬੋਲ ਰਹੇ ਸੀਗੇ, ਮਾਇਆ ਜਲ ਖਾਈ ਪਾਣੀ ਘਰ ਬੰਨ੍ਹਿਆ, ਤਾਂ ਸਹਿਜ ਸੁਭਾਅ ਸੰਤ ਕਹਿ ਜਾਂਦੇ ਨੇ ਇੱਕ ਮਾਇਆ ਇੱਕ ਹੈਗਾ ਵਾਹਿਗੁਰੂ। ਉਹ ਮਾਇਆ ਨੂੰ ਕਹਿੰਦੇ ਅਨਾਦੀ ਹੈ, ਇਹ ਪਹਿਲਾਂ ਤੋਂ ਚੁਰੀ ਆਉਂਦੀ ਹੈ। ਇਹ ਖਿਆਲ ਜਿਹੜਾ ਹੈ ਉਹ ਸ਼ਾਸਤਰਾਂ ਦਾ ਹੈ ਵੀ ਮਾਇਆ ਅਨਾਦੀ ਹੈ, ਇਹਦਾ ਵੀ ਯਾਦ ਨਹੀਂ, ਵਾਹਿਗੁਰੂ ਦਾ ਵੀ ਯਾਦ ਨਹੀਂ। ਫਿਰ ਉਹ ਵਾਹਿਗੁਰੂ ਚਲਾਉਂਦੇ, ਫਲਸਫੀ ਦੀ ਬਾਤ ਮੈਂ ਕਰ ਰਿਹਾ। ਮਹਾਰਾਜ ਕਹਿੰਦੇ ਮਾਇਆ ਮੂਇਆ ਆਦੀ ਨਹੀਂ ਹੈ, ਮਹਾਰਾਜ ਨੇ ਆਪ ਆਪਣੀ ਮਾਇਆ ਪਸਾਰੀ, ਆਪਣੀ ਮਾਇਆ ਪਸਾਰੀ, ਆਪੇ ਦੇਖਣਾ। ਦੂਜਾ ਤੱਤ ਤੁਸੀਂ ਕਿਉਂ ਲਿਆਉਂਦੇ ਹੋ? ਉਹ ਜਿਹੜਾ ਪ੍ਰਕਿਰਤੀ ਦਾ ਤੱਤ ਵਿਚਲਵਿਆ ਲਿਆ ਰਹੇ ਨੇ ਨਾ, ਉਹ ਧੁੰਦ ਹੈ ਸਾਡੇ ਮਨਾਂ ਚ ਪੈ ਗਈ ਧੁੰਦ। ਉਹ ਮੰਨਦੇ ਹੀ ਨਹੀਂ, ਅਸੀਂ ਵੀ ਨਹੀਂ ਮੰਨਦੇ, ਅਸੀਂ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਹਾਂ, ਅਸੀਂ ਬਿਲਕੁਲ ਨਹੀਂ ਮੰਨਣ ਨੂੰ ਤਿਆਰ ਵੀ ਇੱਥੇ ਹੋਰ ਕੁਛ ਨਹੀਂ ਹੈ ਵੀ ਵਾਹਿਗੁਰੂ। ਅਸੀਂ ਕਹਿੰਦੇ ਸਭ ਕੁਛ ਹੈਗਾ, ਉਹ ਜਿਹੜਾ ਸਭ ਕੁਛ ਹੈਗਾ ਮੰਨਦੇ ਹਾਂ ਨਾ ਸਾਧ ਸਿੰਘ ਜੀ, ਇਹਨੂੰ ਸੰਸਥਾ ਕਹਿੰਦੇ ਨੇ। ਸੰਸਥਾ ਇਹ ਸੰਸਾਰ ਹੈ, ਇਹ ਸੰਸਾਰ ਜਿਹਨੂੰ ਕਹਿੰਦੇ ਨੇ ਬਣਿਆ ਹੀ ਸੰਸੇ ਤੋਂ ਹੈ। ਐਕਚੁਅਲੀ ਤਾਂ ਇਹ ਵਾਹਿਗੁਰੂ ਹੈ, ਸੰਸਾਰ ਨਹੀਂ ਹੈ, ਪਰਮੇਸ਼ਰ ਸੰਸੇ ਕਰਕੇ ਸੰਸਾਰ ਨਜ਼ਰ ਆਉਣ ਲੱਗ ਗਿਆ। ਉਹ ਇਹਦੀ ਜਿਹੜੀ ਡਿਵੈਲਪਮੈਂਟ ਹੋਈ ਨਾ, ਵੀ ਕਿਵੇਂ ਆਦਮੀ ਦੇ ਮਾਇੰਡ ਦੇ ਵਿੱਚ ਆ ਕੇ ਖਿਆਲ ਕਰਿਆ, ਉਹ ਵੀ ਮਾਇਆ ਵਾਹਿਗੁਰੂ ਨੇ ਪਸਾਰੀ। ਮਾਇਆ ਦੀ ਜਿਹੜੀ ਸ਼ਕਤੀ ਹੈ ਉਹ ਪਰਮੇਸ਼ਰ ਨੂੰ, ਪਰਮੇਸ਼ਰ ਨਾਲੋਂ ਅੱਡ ਕਰ ਦਿੰਦੀ ਹੈ ਪਰਮੇਸ਼ਰ ਦੀ ਸ਼ਕਤੀ ਨੂੰ। ਜਿਵੇਂ ਪਾਣੀ ਦੇ ਵਿੱਚ ਬੁਲਬੁਲ ਹੈ, ਉਹ ਬੁਲਬੁਲੇ ਨੇ ਜਿਹੜਾ ਉਹਦੇ ਅੰਦਰ ਹਵਾ ਹੈ, ਪਾਣੀ ਘਿਰਿਆ ਹੋਇਆ, ਉਹਨੂੰ ਦੂਜੇ ਪਾਣੀ ਨਾਲੋਂ ਅੱਡ ਕਰਤਾ। ਐਸੇ ਤਰ੍ਹਾਂ ਨਾਲ ਇਹ ਚੇਤਨ ਜਗਤ ਦੇ ਅੰਦਰ ਜਿਹੜੀ ਹਉਮੈ ਹੈ, ਉਹ ਹਉਮੈ ਨੇ ਸਾਨੂੰ ਸਾਰਿਆਂ ਨੂੰ ਪਰਮੇਸ਼ਰ ਨਾਲੋਂ ਵੱਖਰਾ ਕਰ ਦਿੱਤਾ। ਵੱਖਰਾ ਹੋਇਆ ਤਾਂ ਇਹ ਸੰਸਾ ਪੈ ਗਿਆ। ਹੁਣ ਇਹ ਸੰਸਾ ਟੁੱਟਦਾ ਨਹੀਂ, ਇਹ ਟੁੱਟਿਆ ਕਦੇ ਉਤਰ ਗਿਆ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ। ਜਦੋਂ ਦਰਸ਼ਨ ਹੋਏ ਤਾਂ ਸੰਸਾ ਉਤਰਿਆ ਨਹੀਂ, ਉਤਰਿਆ ਨਹੀਂ ਸੰਸਾ ਪੈ ਗਿਆ। ਰਾਤ ਨੂੰ ਅਸੀਂ ਦੇਖ ਲਿਆ ਮਟਕ ਚਾਨਣੇ ਚ ਮੰਜੇ ਦੇ ਕੋਲ ਰੱਸੀ ਪਈ ਹੈ ਬਲ ਖਾਧੇ ਹੋਏ। ਹੁਣ ਸੰਸਾ ਕੀ ਪਿਆ? ਵੀ ਸੱਪ ਪਿਆ। ਸਾਰੀ ਰਾਤ ਦੁਖੀ ਹੋਈ ਗਏ ਨਾ, ਥੱਲੇ ਪੈਰ ਕਰਦੇ ਆ ਵੀ ਸੱਪ ਹੈ, ਨਾ ਉੱਠ ਕੇ ਜਾਂਦੇ ਆ, ਉੱਥੇ ਹੀ ਬੈਠੇ ਆ, ਨੀਂਦ ਵੀ ਨਹੀਂ ਆ ਰਹੀ। ਕਿੰਨਾ ਦੁੱਖ ਪੈਦਾ ਹੋਇਆ ਇਸ ਚੀਜ਼ ਦਾ। ਪਰ ਜਦ ਚਾਨਣਾ ਹੋਇਆ ਉਸ ਵੇਲੇ ਸਾਨੂੰ ਪਤਾ ਲੱਗਿਆ ਵੀ ਮੈਂ ਤਾਂ ਐਵੇਂ ਹੀ ਡਰਦਾ ਰਿਹਾ, ਤਾਂ ਸੱਪ ਸੀਗਾ, ਰੱਸੀ ਸੀ। ਉਹ ਜਿਹੜਾ ਰੱਸੀ ਦਾ ਸੱਪ ਸਾਨੂੰ ਨਜ਼ਰ ਆਉਂਦਾ ਰਿਹਾ ਨਾ, ਇਹਨੂੰ ਸੰਸਾ ਕਹਿੰਦੇ ਨੇ, ਇਹ ਸੰਸਾ ਪੈ ਗਿਆ। ਮਹਾਰਾਜ ਕਹਿੰਦੇ ਇਹਦੇ ਕਰਕੇ ਹੀ ਸੰਸਾਰ ਬਣ ਗਿਆ, ਸੀਗਾ ਵਾਹਿਗੁਰੂ ਲੇਕਿਨ ਸੰਸਾ ਪੈਣ ਕਰਕੇ ਸੰਸਾਰ ਬਣ ਗਿਆ। ਸੰਸਾ ਇਹ ਸੰਸਾਰ ਹੈ, ਇਹਦੇ ਚ ਕੀ ਹੋਇਆ? ਅਸੀਂ ਸੌ ਗਏ, ਨੀਂਦ ਆ ਗਈ ਸਾਨੂੰ, ਨੀਂਦ ਆ ਗਈ, ਅਸਲੀ ਤੱਤ ਨੂੰ ਛੱਡ ਦਿੱਤਾ ਤੇ ਨਕਲੀ ਦੇ ਵਿੱਚ ਅਸੀਂ ਸੌ ਗਏ। ਤੇ ਹੁਣ ਹੋਇਆ ਕੀ? ਕਹਿੰਦੇ ਸੁੱਤਿਆਂ ਰਹਿਣ ਬਿਹਾਰੀ, ਉਮਰ ਲੰਘ ਗਈ ਥੋੜੀ ਸਾਰਿਆਂ ਦੀ, ਆਪਣੀ ਵੀ, ਮੇਰੀ ਵੀ ਲੰਘ ਗਈ, ਦੂਜਿਆਂ ਦੀ ਵੀ ਲੰਘਦੀ ਜਾ ਰਹੀ ਹੈ। ਰੋਜ਼ ਸਤਸੰਗ ਸੁਣਦੇ ਆ, ਸੰਸਾ ਨਹੀਂ ਟੁੱਟਦਾ। ਹੁਣ ਸੰਸਾ ਕਿਵੇਂ ਟੁੱਟਿਆ ਜਾਵੇ? ਸਵਾਲ ਇਹ ਹੁੰਦਾ ਵੀ ਇਹ ਸੰਸਾ ਜਾਵੇ ਕਿਵੇਂ? ਉਹ ਸੰਸਾ ਜਾਣ ਦਾ ਹੀ ਸਾਧਨ ਸਤਸੰਗ ਹੈ। ਹੌਲੀ 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 ਇਹ ਮਾਈਂਡ ਹੈਗਾ, ਇਹ ਆਪਣੇ ਜਿਹੜੇ ਖਿਆਲ ਇਹਦੇ ਵਿੱਚ ਪੱਕ ਕੇ ਨਾ, ਉਹਨੂੰ ਬਦਲਾਉਣ ਵਾਸਤੇ ਤਿਆਰ ਨਹੀਂ ਇਹ ਹੁੰਦਾ। ਹੁਣ ਮਹਾਰਾਜ ਕਹਿੰਦੇ ਐਂ ਤਾਂ ਨਹੀਂ ਬਣਨਾ, ਇਹਨੂੰ ਤੁਸੀਂ ਹੁਣ ਸੰਸਾ ਨਾ ਕਹੋ, ਹਉਮੈ ਕਹਿਣ ਲੱਗ ਜਾਓ। ਗੱਲ ਇੱਕੋ ਹੀ ਹੈ, ਹਉਮੈ ਹੋਈ ਸੰਸਾ ਹੋਇਆ। ਉਹ ਹਉਮੈ ਐਸੀ ਮਜ਼ਬੂਤ ਹੈ, ਇਹ ਆਪੇ ਦਾ ਕਿਲਾ ਹੈ, ਆਪੇ ਦੇ ਦੁਆਲੇ ਇੱਕ ਮਜ਼ਬੂਤ ਕਿਲਾ, ਜਿਵੇਂ ਬੁਲਬੁਲਾ ਬਣ ਗਿਆ ਨਾ ਪਾਣੀ ਤੋਂ, ਐਂ ਪਰਮ ਚੇਤਨ ਦੇ ਵਿੱਚੋਂ ਵੱਖਰਾ ਹੋ ਕੇ ਜੀਵ ਬਣ ਗਿਆ। ਉਹ ਟੁੱਟ ਗਿਆ, ਟੁੱਟਣ ਨਾਲ ਉਹ ਸ਼ਕਤੀ ਦੇ ਨਾਲ ਜਦੋਂ ਟੁੱਟ ਗਿਆ, ਉਹ ਸ਼ਕਤੀ ਇਹਦੇ ਵਿੱਚ ਰਹੀ ਨਾ, ਜੀਵ ਦੀ ਸ਼ਕਤੀ ਹੋ ਗਈ। ਇਹ ਜੀਵ ਦੇ, ਜੀਵ ਨੂੰ ਘੇਰ ਲਿਆ ਆਨੰਦ ਨੇ, ਆਨੰਦ ਚ ਮਸਤ ਹੋ ਗਿਆ। ਆਨੰਦ ਕਿੰਨੇ ਕਿਸਮ ਦੇ ਨੇ, ਉਹ ਮਾਸਟਰ ਹੋਇਆ ਥੱਲੇ ਉਤਰ ਗਿਆ, ਥੱਲੇ ਉਤਰ ਕੇ ਇਹ ਹੇਠਲੀ ਪੌੜੀ ਤੇ ਆ ਗਿਆ ਤੇ ਇਹਨੂੰ ਅਕਲ ਦੇ ਵਿੱਚ ਆ ਗਿਆ। ਉਹਨੂੰ ਵਿਗਿਆਨਮਈ ਕੋਸ਼ ਕਹਿੰਦੇ ਨੇ, ਪਹਿਲੇ ਨੂੰ ਅਨੰਦਮਈ ਕੋਸ਼। ਉਹ ਤੇ ਗਿਆ ਥੱਲੇ ਉਤਰਿਆ, ਮਨ ਦੇ ਮੰਡਲ ਚ ਆ ਗਿਆ, ਮਨ ਦੇ ਮੰਡਲ ਚੋਂ ਉਤਰਿਆ ਪ੍ਰਾਣਾ ਦੇ ਮੰਡਲ ਚ ਆ ਗਿਆ, ਪ੍ਰਾਣਾ ਦੇ ਮੰਡਲ ਚੋਂ ਉਤਰ ਕੇ ਇਹ ਸਰੀਰ ਵਿੱਚ ਆ ਗਿਆ। ਇਹਨੂੰ ਅਨਮਈ ਕੋਸ਼ ਕਹਿੰਦੇ ਨੇ, ਪਰਦਾ ਪੈ ਗਿਆ ਸਰੀਰ ਦਾ। ਉਹ ਜਿਹੜੀ ਜੋਤ ਜਗਦੀ ਸੀ ਉਹ ਹੁਣ ਨਜ਼ਰ ਨਹੀਂ ਸਾਨੂੰ ਆ ਰਹੀ, ਉਹ ਨਜ਼ਰ ਨਹੀਂ ਆ ਰਹੀ, ਉਹ ਜੋਤ ਬੁਝ ਗਈ। ਹੁਣ ਸਾਰੇ ਹੀ ਯਤਨ ਕੀਤੇ ਜਾ ਰਹੇ ਨੇ ਵੀ ਇਹ ਬੈਕ ਟੂ ਸੋਰਸ ਕਿਵੇਂ ਹੋਵੇ। ਕਬੀਰ ਨਿਰਮਲ ਬੂੰਦ ਕਾਸ਼ਕੀ ਲੀਨੀ ਭੂ ਮਲਾਏ, ਅਣਕ ਸਿਆਣੇ ਪਚ ਗਏ ਨਾ ਨਰਵਾਰੀ ਹੈ। ਕਬੀਰ ਨਿਰਮਲ ਬੂੰਦ ਕਾਸ਼ਕੀ ਮਿਲ ਗਈ ਭੂਮ ਵਿਕਾਰ, ਬਿਨ ਸੰਗਤਿਓ ਮਾਨੇ ਹੋਏ ਗਈ ਪੱਠਛਾਰ। ਜਿਵੇਂ ਸੁਆਹ ਬਣਦੀ ਹੈ ਨਾ ਪੱਠ ਦੀ, ਐ ਮਾਇਆ ਦੇ ਨਾਲ ਰਲ ਕੇ ਆਪਣਾ ਆਪਣਾ ਆਪ ਇਹਦਾ ਗੁਆਚ ਗਿਆ ਤੇ ਹੁਣ ਇਹ ਜੀਵ ਬਣਿਆ ਹੋਇਆ, ਜਿਹਦਾ ਅਸੀਂ ਜੀਵ ਵੀ ਸਮਝ ਲਈਏ ਨਾ ਮੈਂ ਜੀਵ ਹਾਂ, ਤਾਂ ਵੀ ਸਮਝ ਲਓ ਵੀ ਅਸੀਂ ਕਈ ਜਮਾਤਾਂ ਉੱਪਰ ਚਲੇ ਗਏ। ਅਸੀਂ ਤਾਂ ਥੱਲੇ ਚਲੇ ਗਏ, ਜਮਾਂ ਹੀ ਆਪਣੇ ਆਪ ਨੂੰ ਸਰੀਰ ਸਮਝਣਾ ਸ਼ੁਰੂ ਕਰ ਦਿੱਤਾ, ਸਰੀਰ ਦੇ ਧਰਮਾਂ ਨੂੰ ਆਪਣੇ ਧਰਮ ਸਮਝਣਾ ਸ਼ੁਰੂ ਕਰ ਦਿੱਤਾ। ਸੰਸਾਰ ਇੰਨਾ ਮਜ਼ਬੂਤ ਹੋ ਗਿਆ, ਮਹਾਰਾਜ ਕਹਿੰਦੇ ਸੰਸਾਰ ਇਹ ਸੰਸਾਰ ਹੈ, ਸੁੱਤਿਆਂ ਰਹਿਣ ਵਿਆਏ। ਸੋ ਪੰਡਿਤ ਨੂੰ ਕਿਹਾ, ਕਹਿੰਦੇ ਪੰਡਿਤ ਜੀ ਤੈਨੂੰ ਪੀੜ ਮਹਿਸੂਸ ਹੋਈ? ਕਹਿੰਦੇ ਹਾਂ। ਕਹਿੰਦੇ ਐਵੇਂ ਜਿਵੇਂ ਵਾਹਿਗੁਰੂ ਮਹਿਸੂਸ ਹੁੰਦਾ ਹੁੰਦਾ, ਦੇਖਿਆ ਨਹੀਂ ਜਾਂਦਾ। ਦੂਸਰਾ ਤਾਂ ਕਿਹਾ ਵੀ ਕਰਮ ਕਿਵੇਂ ਕੰਮ ਕਰਦੇ ਨੇ? ਕਹਿੰਦੇ ਮੈਂ ਤੇਰੇ ਰੋੜਾ ਮਾਰਿਆ ਤਾਂ ਮੇਰੇ ਦੁੱਖ ਤੁਹਾਨੂੰ ਮਾਰਤੇ, ਐਂ ਕਰਮ ਚੱਲਦੇ ਨੇ। ਫੇਰ ਕਹਿੰਦਾ ਵੀ ਉਹਦਾ ਉਹ ਮੈਂ ਕਿਹਾ ਸੀ ਵੀ ਕਾਮੀ ਨੂੰ ਉਹ ਨਰਕ ਦਿੰਦੇ ਨੇ ਰੌਰਵ, ਉਹ ਵੀ ਗਰਮ ਵੀ ਉਹਨੂੰ ਕੀ ਕਹਿੰਦੇ? ਫੇਰ ਤੂੰ ਵੀ ਮਿੱਟੀ ਹੈ, ਮੈਂ ਤੇਰੀ ਮਿੱਟੀ ਉਹ ਮਾਰੀ ਹੈ, ਹੋਰ ਤਾਂ ਕੁਛ ਨਹੀਂ ਮਾਰਿਆ, ਤੈਨੂੰ ਪੇਨ ਹੋਈ ਕਿ ਨਹੀਂ? ਸੋ ਇਹਨੂੰ ਸੰਸਾ ਕਹਿੰਦੇ ਨੇ, ਸੰਸਾ ਜਿਹੜਾ ਹੈ ਇਹ ਸੰਸਾ ਸਮੁੰਦਰ ਵਰਗਾ, ਇਹਦੇ ਚ ਜੀਵ ਰੁਲਿਆ ਫਿਰਦਾ, ਗੋਤੇ ਖਾਂਦਾ, ਉਹਦੇ ਨਾਲ ਇਹ ਕਰਮ ਕਰਦਾ, ਕਰਮ ਕਰਕੇ ਕਹਿੰਦਾ ਮੈਂ ਕਰਦਾ, ਨੇਕ ਕਰਮ ਨੂੰ ਵੀ ਕਹਿੰਦਾ ਮੈਂ ਕਰਦਾ, ਬੁਰਾ ਕਰਮ ਨੂੰ ਜੇ ਨਹੀਂ ਵੀ ਕਹੂਗਾ ਨਾ ਮੈਂ ਕਰਦਾ, ਤਾਂ ਉਹਨੂੰ ਪਤਾ ਹੈ। ਜਿਹੜਾ ਡਿਟੈਕਟਰ ਹੁੰਦਾ ਬਿਜਲੀ ਦਾ ਪੁਲਿਸ ਵਾਲਿਆਂ ਦੇ ਕੋਲ, ਉਹਦੇ ਮੂਹਰੇ ਕਢਾਉਂਦੇ ਨੇ, ਉਹ ਕਹਿੰਦੇ ਤੈਂ ਫਲਾਣਾ ਕੰਮ ਕਰਿਆ, ਬੋਲਦਾ ਨਹੀਂ ਹੈ, ਉਹ ਛੂਹੀਆਂ ਹਿੱਲੀ ਜਾਂਦੀਆਂ, ਅੰਦਰੋਂ ਆਵਾਜ਼ ਆਈ ਜਾਂਦੀ ਵੀ ਹਾਂ ਮੈਂ ਕਰਿਆ। ਮੁੱਕਰ ਨਹੀਂ ਸਕਦਾ ਜੇ ਕਹੇ ਮੈਂ ਨਹੀਂ ਕਰਿਆ ਜੀ, ਮੈਂ ਤਾਂ ਕੁਛ ਨਹੀਂ ਕਰਦਾ ਜੀ। ਉਹ ਕਰਦਾ ਹੈ ਜਦ ਤੱਕ ਇਹਦੇ ਇਹਨੂੰ ਗਿਆਨ ਨਹੀਂ ਹੁੰਦਾ, ਇਹ ਕਰਤਾ ਹੈ, ਕਰਤਾ ਹੋਣ ਕਰਕੇ ਇਹ ਜੰਮਦਾ ਹੈ, ਮਰਦਾ, ਜੂਨਾ ਚ ਭਿੜਦਾ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਕਜਮੀਨ ਕਰੰਗਾ, ਕਈ ਜਨਮ ਪੰਖੀ ਸਰਫ ਹੋਇਓ, ਕਈ ਜਨਮ ਹੈ ਪਰ ਬਿਰਛ ਗਏ। ਇਹਨੂੰ ਮਹਾਰਾਜ ਜੀ ਕਹਿੰਦੇ ਤੈਨੂੰ ਨਾ ਭਰਮ ਦੀ ਕਾਈ ਲੱਗੀ, ਕਾਲਸ ਲੱਗੀ, ਇਹ ਹੁਣ ਤੂੰ ਰੱਬ ਨੂੰ ਭਾਲਦਾ ਬਾਹਰ, ਰੱਬ ਬਾਹਰ ਨਹੀਂ ਹੈ, ਰੱਬ ਤੇਰੇ ਅੰਦਰ ਹੀ ਹੈ। ਇਹ ਕਾਈ ਨਹੀਂ ਮਿਟਣੀ ਜਿੰਨੀ ਦੇਰ ਤੱਕ ਤੂੰ ਆਪਾਂ ਨਹੀਂ ਚੀਨਣਾ, ਆਪਾਂ ਚੀਨਣ ਦੀ ਸਾਨੂੰ ਯੋਗਤ ਨਹੀਂ ਆਉਂਦੀ, ਨਾਮ ਜਪਣ ਦੀ ਤਾਂ ਆਉਂਦੀ ਨਹੀਂ, ਆਪਾਂ ਚੀਨਣ ਦੀ ਤਾਂ ਉਹ ਧੂੜ ਵਾਸ ਸਟੇਜ ਹੋਇਆ ਕਰਦੀ ਹੈ। ਇੱਕ ਮੈਨੂੰ ਕਹਿਣ ਲੱਗੇ ਮਹਾਤਮਾ, ਕਹਿੰਦੇ ਆਤਮ ਚੀਨਣ ਕੀ ਹੁੰਦਾ? ਮੈਂ ਤੈਨੂੰ ਪਤਾ ਹੀ ਨਹੀਂ, ਕਹਿੰਦਾ ਨਾ ਮੈਨੂੰ ਤਾਂ ਪਤਾ ਨਹੀਂ ਹੈ, ਮੈਨੂੰ ਦੱਸ ਕੇ ਜਾਓ ਤੁਸੀਂ, ਸਾਨੂੰ ਨਹੀਂ ਪਤਾ ਵੀ ਆਪਾਂ ਕਿਵੇਂ ਚੀਨੀ ਦਾ, ਆਪੇ ਦੀ ਪੜਤਾਲ ਕਿਵੇਂ ਕਰਦੀ ਹੈ, ਹੂ ਐਮ ਆਈ। ਸਭ ਤੋਂ ਪਹਿਲਾਂ ਅਸੀਂ ਕਹਾਂਗੇ ਵੀ ਮੈਂ ਤੇਰੇ ਸਾਹਮਣੇ ਬੈਠਾ, ਅਸੀਂ ਕਿਹਾ ਮੰਨ ਲੈਂਦੇ ਹਾਂ ਤੈਨੂੰ, ਤੇਰਾ ਹੈਗਾ ਸਰੀਰ ਇੱਥੋਂ ਤੇ ਇੱਥੇ ਤੱਕ, ਇਹੀ ਹੈ ਤੂੰ? ਕਹਿੰਦਾ ਹਾਂ ਮੈਂ ਇਹੀ ਹਾਂ। ਡਾਕਟਰ ਸਵਾਮੀ ਇਹ ਪੀ ਜਿਹੜੇ ਸੀਗੇ ਉਹ ਗਏ ਹੋਏ ਸੀ ਉੱਥੇ ਅਮਰੀਕਾ ਦੇ ਵਿੱਚ ਰਾਮ ਤੀਰਥ, ਨਿਊਯਾਰਕ ਚ ਇੱਥੇ ਗਏ ਹੋਏ ਸੀਗੇ ਆਪਣੇ ਕੈਲੀਫੋਰਨੀਆ ਚ, ਉੱਥੇ ਅਮਰੀਕਨ ਨੇ ਇੱਕ ਨੇ ਆਹੀ ਲੈਕਚਰ ਸੁਣਿਆ ਜਿਹੜਾ ਮੈਂ ਕਰ ਰਿਹਾ, ਉਹ ਕਹਿਣ ਲੱਗਿਆ ਸਵਾਮੀ ਜੀ ਤੁਸੀਂ ਮੇਰੇ ਘਰ ਆਓ, ਕਹਿੰਦੇ ਐਡਰੈਸ ਲਿਖਾ ਦੇ, ਉਹਨੇ ਐਡਰੈਸ ਲਿਖਾ ਤਾ, ਸਵਾਮੀ ਜੀ ਗਏ ਹੀ ਨਾ। ਦੂਏ ਦਿਨ ਫੇਰ ਆਇਆ, ਉਹ ਕਹਿੰਦਾ ਮੈਂ ਤੁਸੀਂ ਆਏ ਨਾ, ਮੈਂ ਵੇਟ ਕਰਦਾ ਰਿਹਾ, ਕਹਿੰਦੇ ਤੇਰਾ ਐਡਰੈਸ ਗਲਤ ਸੀ, ਕਹਿੰਦੇ ਮੈਂ ਬਿਲਕੁਲ ਠੀਕ, ਫੇਰ ਠੀਕ ਕਰਕੇ ਡਾਇਰੈਕਸ਼ਨਾਂ ਦਿੱਤੀਆਂ ਵੀ ਇੱਥੋਂ ਮੁੜਨਾ ਇੱਥੋਂ ਮੁੜਨਾ, ਸਵਾਮੀ ਜੀ ਫੇਰ ਨਾ ਗਏ। ਉਹ ਕਹਿਣ ਲੱਗਿਆ ਸਵਾਮੀ ਜੀ ਮੈਂ ਅੱਜ ਫੇਰ ਵੇਟ ਕਰਦਾ ਰਿਹਾ, ਤੁਸੀਂ ਆਏ ਨਾ, ਕਹਿੰਦੇ ਤੇਰਾ ਐਡਰੈਸ ਗਲਤ ਹੈ, ਕਹਿੰਦਾ ਬਿਲਕੁਲ ਠੀਕ ਹੈ, ਕਹਿੰਦੇ ਖੜ, ਕਹਿੰਦੇ ਜੇ ਤੇਰੀਆਂ ਦੋਏ ਬਾਹਾਂ ਵੜ ਕੇ ਉੱਥੇ ਰੱਖਦੀ ਹੈ ਤੂੰ ਕੀ ਕਹੇਗਾ, ਕਹਿੰਦਾ ਮੈਂ ਕਹੂੰਗਾ ਦੀਸ ਦਾ ਮਾਈ ਆਰਮਸ, ਇਹ ਮੇਰੀਆਂ ਬਾਹਾਂ ਨੇ, ਸਮਝ? ਕਹਿੰਦੇ ਬਾਹਾਂ ਨੇ ਨਾ ਤੇਰੇ ਨੂੰ ਅੱਡ ਹੋ ਗਈਆਂ। ਕਹਿੰਦਾ ਹਾਂ, ਤੇਰੀਆਂ ਦੋਏ ਲੱਤਾਂ ਵੜ ਕੇ ਉੱਥੇ ਰੱਖਦੀ ਹੈ, ਫਿਰ ਕੀ ਕਹੇਗਾ? ਕਹਿੰਦਾ ਮੈਂ ਕਹੂੰਗਾ ਦੀਦਾਰ ਮਾਈ ਲੈਗਸ। ਕਹਿੰਦੇ ਠੀਕ ਹੈ, ਹੁਣ ਬਾਈ ਤੈਨੂੰ ਬੋਲਣ ਦੀ ਰਹਿ ਜਾਵੇ ਤੇਰੇ ਚ ਤਾਕਤ, ਤੇਰੀ ਗਰਦਨ ਤੋਂ ਉੱਤੇ ਸਿਰ ਲਾ ਕੇ ਰੱਖਦੀ ਹੈ ਉੱਥੇ, ਫਿਰ ਤੂੰ ਕੀ ਕਹੇਗਾ? ਕਹਿੰਦਾ ਹੁੰਦਾ ਮੈਂ ਕਹੂੰ ਦਿਸ ਇਜ਼ ਮਾਈ ਹੈਡ, ਤੇ ਆਹ ਜਿਹੜਾ ਧਾੜਾ ਇੱਧਰ ਰੱਖਦੀ ਹੈ, ਕਹਿੰਦਾ ਮੈਂ ਕਹੂੰਗਾ ਦਿਸ ਇਜ਼ ਮਾਈ ਟਰੰਕ, ਮੇਰਾ ਧਾੜਾ ਹੈ। ਹੁਣ ਤੂੰ ਮੈਨੂੰ ਪਿਆਰਿਆ ਦੱਸ, ਇਹਨਾਂ ਚੋਂ ਤੂੰ ਕੌਣ ਹੈ? ਸੋਚਾਂ ਚ ਬਹਿ ਗਿਆ ਵੀ ਆਇਆ ਤਾਂ ਗੱਲ ਕਦੇ ਸੋਚੀ ਹੋਈ ਨੀ ਹੈ। ਜੇ ਬੋਡੀ ਪਈ ਹੈ ਅਸੀਂ ਕਹਾਂਗੇ ਦਿਸ ਇਜ਼ ਮਾਈ ਬੋਡੀ, ਮੈਂ ਤਾਂ ਨੀ ਪਿਆ, ਬੋਡੀ ਪਈ ਹੈ ਮੇਰੀ। ਹੁਣ ਇਹ ਆਪਾਂ ਚੀਨਣ ਦਾ ਤਰੀਕਾ ਦੱਸਦਾ ਮੈਂ ਤੁਹਾਨੂੰ। ਉਹਦੇ ਬਾਅਦ ਇਹਦੇ ਚ ਸੂਕਸ਼ਮ ਸਰੀਰ ਹੈ, ਉਹਦੇ ਚ ਪੰਜ ਕਰਮ ਇੰਦਰੇ ਨੇ, ਪੰਜ ਗਿਆਨ ਇੰਦਰੇ ਨੇ, ਮਨ ਹੈ, ਚਿੱਤ ਹੈ, ਬੁੱਧ ਹੈ, ਹੰਕਾਰ ਹੈ, ਪੰਜ ਪ੍ਰਾਣ ਨੇ। ਹੁਣ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਹੈ? ਅੱਖਾਂ ਹੈ, ਕਹਿੰਦਾ ਨਹੀਂ ਮੈਂ ਅੱਖਾਂ ਨੀ। ਕੰਨ ਹੈ, ਕਹਿੰਦਾ ਮੈਂ, ਕਹਿੰਦਾ ਮੇਰੇ ਕੰਨ, ਮੈਂ ਕੰਨ ਕਦੇ ਆਏ ਨੀ। ਮੂੰਹ ਹੈ, ਜੀਭ ਹੈ, ਕਹਿੰਦਾ ਮੈਂ ਜੀਭ, ਕਹਿੰਦਾ ਮੇਰੀ ਜੀਭ ਹੈ। ਚਲੋ ਫੇਰ ਪ੍ਰਾਣ ਤੋਂ ਪ੍ਰਾਣ ਹੋਏਗਾ, ਸੋਚ ਸੋਚ ਕੇ ਕਹਿਣ ਲੱਗਿਆ ਵੀ ਪ੍ਰਾਣ, ਮੈਂ ਤਾਂ ਇਹ ਕਹਿੰਦਾ ਵੀ ਮੈਨੂੰ ਤੰਗ ਨਾ ਕਰ, ਮੇਰੇ ਪ੍ਰਾਣ ਨਿਕਲ ਜਾਣਗੇ, ਮੈਨੂੰ ਕੁਛ ਕਹਿ ਨਾ, ਪ੍ਰਾਣ ਨਿਕਲ ਜਾਣਗੇ ਮੇਰੇ। ਵੀ ਪ੍ਰਾਣ ਮੇਰੇ ਹੋਏ, ਮੈਂ ਪ੍ਰਾਣ ਤਾਂ ਹਾਂ ਨੀ। ਹੁਣ ਗੱਲ ਕਿਸੇ ਰਸਤੇ ਪੈ ਗਈ, ਕਹਿੰਦੇ ਪਿਆਰਿਆ ਪ੍ਰਾਣਾਂ ਦੇ ਉੱਤੇ ਹੈ ਮਨ, ਫੇਰ ਤੂੰ ਮਨ ਹੋਵੇਗਾ ਜਾਂ ਸੋਚ ਬੈਠ ਕੇ? ਥੋੜੀ ਦੇਰ ਬਾਅਦ ਆ ਗਿਆ, ਕਹਿੰਦਾ ਜੀ ਮਨ ਤਾਂ ਮੈਂ ਹੈ ਨੀ। ਕਹਿੰਦੇ ਫੇਰ ਉਹ ਤੂੰ ਹੈ ਕੀ? ਫਿਰ ਕਿਉਂ ਨੀ ਮਨ? ਕਹਿੰਦਾ ਮੈਂ ਸੋਚਣ ਲੱਗਿਆ ਸੀ, ਤੁਸੀਂ ਆ ਕਿਹਾ ਸੀ ਵੀ ਇਹ ਸ਼ਬਦ ਦਾ ਧਿਆਨ ਦਾਰ, ਮੇਰਾ ਮਨ ਟਿਕਿਆ ਹੀ ਨੀ। ਕਹਿੰਦਾ ਮੈਂ ਕਿਹਾ ਓਏ ਮਨ ਤਾਂ ਮੇਰਾ ਹੈ, ਮੈਂ ਤਾਂ ਨੀ ਮਨ। ਕਹਿੰਦੇ ਹੁਣ ਤਾਂ ਫਿਰ ਬੁੱਧੀ ਹੋਏਗਾ, ਇਹਦੇ ਮਨ ਦੇ ਉੱਤੇ ਬੁੱਧੀ ਹੈ। ਉਹ ਥੋੜੀ ਦੇਰ ਬਾਅਦ ਫੇਰ ਆ ਗਿਆ, ਕਹਿੰਦਾ ਜੀ ਬੁੱਧੀ ਵੀ ਨਹੀਂ, ਕਿਉਂਕਿ ਆ ਜਿਹੜਾ ਤੁਹਾਡਾ ਸਵਾਲ ਹੈ ਨਾ, ਮੇਰੀ ਬੁੱਧੀ ਚ ਆ ਨਹੀਂ ਰਿਹਾ। ਮੈਂ ਕਿਹਾ ਬੁੱਧੀ ਮੇਰੀ ਹੈ, ਮੈਂ ਤਾਂ ਬੁੱਧੀ ਨਹੀਂ ਹਾਂ। ਫੇਰ ਨਾ ਫਿਰ ਚਿੱਤ ਹੈ ਜਿਹੜਾ ਚਿਤਵ ਨਹੀਂ ਕਰਦਾ, ਮਹਿਸੂਸ ਕਰਦਾ। ਫੇਰ ਆ ਗਿਆ, ਕਹਿੰਦਾ ਜੀ ਮੈਂ ਚਿਤਵ ਨਹੀਂ ਹਾਂ। ਕਹਿੰਦੇ ਕਿਉਂ? ਕਹਿੰਦਾ ਮੈਂ ਤਾਂ ਐਂ ਕਹਿੰਦਾ ਨਾ, ਅੱਜ ਮੇਰਾ ਚਿੱਤ ਬਹੁਤ ਖੁਸ਼ ਹੈ, ਅੱਜ ਮੇਰਾ ਚਿੱਤ ਬਹੁਤ ਉਦਾਸ ਹੈ, ਮੈਂ ਚਿੱਤ ਤਾਂ ਹੋਇਆ ਨਾ। ਕਹਿੰਦੇ ਫੇਰ ਉਦੋਂ ਅੱਗੇ, ਕਹਿੰਦੇ ਉਦੋਂ ਅੱਗੇ ਤਾਂ ਫਿਰ ਮੈਂ ਭਾਵ ਹੈ, ਫਿਰ ਮੈਂ ਉਹੀ ਹੋਇਆ, ਆਮ ਭਾਵ ਹੈ। ਕਹਿੰਦਾ ਫੇਰ ਮੈਂ ਕਿਹਾ ਵੀ ਇਹ ਵੀ ਮੈਂ ਨੀ, ਇਹ ਤਾਂ ਹੰਗਤਾ ਤੇ ਮਮਤਾ ਮੈਨੂੰ ਲੱਗੀ ਹੈ ਬਾਹਰੋਂ ਆ ਕੇ, ਵੀ ਮੈਂ ਇਹ ਚੀਜ਼ਾਂ ਚੋਂ ਕੋਈ ਚੀਜ਼ ਨਹੀਂ ਹਾਂ, ਮੈਂ ਵੀ ਨਹੀਂ ਹਾਂ। ਕਹਿੰਦੇ ਜਦ ਤੇਰੀ ਇਹ ਸਮਝ ਆ ਗਈ ਨਾ, ਮੈਂ ਵੀ ਨਹੀਂ ਹਾਂ, ਉਦੋਂ ਹਾਂ ਆਤਮਾ ਹੈ, ਤੂੰ ਆਤਮਾ ਹੈ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸੰਗਤੀ, ਇਹ ਸੰਸਾਰ ਸਾਡੇ ਮਨ ਚ ਪਿਆ ਹੋਇਆ, ਇਹਨੂੰ ਭਰਮ ਵੀ ਕਹਿੰਦੇ ਨੇ ਮਹਾਰਾਜ। ਕਹਿੰਦੇ ਕਾਹੇ ਰੇ ਮਨ ਚਿਤਵਾ ਉਤਨਾ, ਤੇ ਤੂੰ ਨਾ ਆਪਣੇ ਆਪ ਨੂੰ ਸਮਝਣ ਦਾ ਯਤਨ ਕਰ। ਜਿਹੜੀ ਆਤਮਾ ਹੈ ਉਹ ਪਰਮਾਤਮਾ ਹੈ, ਉਹ ਪਰਮਾਤਮਾ ਦੀ ਸੱਤਾ ਨਾਲ ਤੇਰਾ ਸਰੀਰ ਚੱਲ ਰਿਹਾ, ਤਾਂਗਤਾ ਤੇ ਮਮਤਾ ਚ ਆ ਕੇ ਤੂੰ ਮੈਂ ਬਣ ਗਿਆ, ਮੈਂ ਬਣ ਕੇ ਤੂੰ ਕਰਮਾਂ ਨੇ ਫੜ ਲਿਆ, ਕਰਮਾਂ ਨੇ ਫੜਿਆ ਹੋਇਆ ਹੁਣ ਤਰਿਆ ਚੱਲ। ਜਦ ਤਾਈ ਰਿਵਰਸ ਨਹੀਂ ਮਿਲਦਾ, ਉਨੀ ਦੇਰ ਤੱਕ ਤੇਰੇ ਜੰਮਣ ਮਰਨ ਦਾ ਛੁਟਕਾਰਾ ਨਹੀਂ ਹੋਣਾ। ਜਬ ਇਹ ਜਾਣੇ ਮੈਂ ਕਿਛ ਕਰਤਾ, ਤਬਲਾ ਗਰਭ ਜਵਨਵੇਂ ਫਿਰਤ। ਮਹਾਰਾਜ ਕਹਿੰਦੇ ਕਾਹੇ ਰੇ ਮਨ ਖੋਜਨ ਜਾਈ, ਸਰਵਨ ਵਾਸੀ ਸਦਾ ਲੇਪਾ ਤੋਏ ਤੰਗ ਪਏ। ਤੇਰੇ ਨਾਲ ਹੈ ਕਿ ਤੂੰ ਬਣਿਆ ਹੋਇਆ ਪਰਛਾਵਾਂ, ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਏ, ਆਪਤ ਜਾਤ ਨਾ ਦੀ ਸਹੀ ਨਾ ਪਰ ਪੰਖੀ। ਤੂੰ ਪਰਛਾਵਾਂ ਬਣਿਆ ਹੋਇਆ, ਪਰਛਾਵਾਂ ਤਾਂ ਅਸਲੀਅਤ ਨਹੀਂ ਹੈ, ਅਸਲੀਅਤ ਤਾਂ ਉਹ ਅੱਜ ਦਾ ਪਰਛਾਵਾ ਹੈ। ਆਤਮਾ ਪਰਿਪੂਰਨ ਹੈ, ਸੱਤਾ ਹੈ ਸਾਰੇ, ਉਹਦਾ ਪ੍ਰਕਾਸ਼ ਪ੍ਰਕਿਰਤੀ ਤੇ ਪੈਂਦਾ। ਪ੍ਰਕਿਰਤੀ ਚ ਪਹਿਲੇ ਕਿਰਨ ਜਿਹੜੀ ਹੈ ਨਾ, ਅਵੇਅਰਨੈਸ ਆਉਂਦੀ ਹੈ, ਅਵੇਅਰਨੈਸ ਨਾ ਉਹ ਮਹਿਸੂਸ ਕਰਦਾ ਆਈ ਆ, ਜਿੱਥੇ ਆਈ ਆਈ ਉੱਥੇ ਮਾਈ ਵੀ ਆ ਗਈ। ਇਹਨੂੰ ਹਉਮੈ ਕਹਿੰਦੇ ਨੇ। ਇਹਦੇ ਵਿੱਚ ਅਸੀਂ ਫਸੇ ਹੋਏ ਹਾਂ ਸਾਧ ਸਿੰਘ ਜੀ, ਇਹਨੇ ਸੰਸਾ ਪੈਦਾ ਕੀਤਾ ਹੋਇਆ। ਸੋ ਮਹਾਰਾਜ ਕਹਿੰਦੇ ਪਿਆਰਿਓ, ਇਹ ਸੰਸੇ ਦੇ ਵਿੱਚ ਪਿਆ ਹੋਇਆ ਜੀਵ ਕਿਤਾਬਾਂ ਪੜ੍ਹਦਾ, ਤੀਰਥ ਯਾਤਰਾ ਕਰਦਾ, ਦਾਨ ਕਰਦਾ, ਪੁੰਨ ਕਰਦਾ, ਪਰ ਇਹ ਸਾਰੀ ਨਾ ਨੀਂਦ ਹੈ। ਨੀਂਦ ਦੇ ਵਿੱਚ ਲੰਘ ਜਾਂਦਾ, ਆਪਣੇ ਆਪ ਨੂੰ ਪਛਾਣਦਾ ਨਹੀਂ ਹੈ। ਕਹੇ ਰੇਵਨ ਖੋਜਨ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋਏ ਸੰਗ ਸਮਾਈ। ਤੇਰੇ ਨਾਲ ਵਸਦਾ, ਸਾਨੂੰ ਇਹ ਨਿਸ਼ਚਾ ਆਉਂਦਾ ਹੀ ਨਹੀਂ ਵਾਹਿਗੁਰੂ ਮੇਰੇ ਨਾਲ ਵਸਦਾ। ਜੇ ਨਿਸ਼ਚਾ ਆ ਜਾਵੇ ਡਰ ਖਤਮ ਹੋ ਜਾਂਦਾ, ਡਰ ਕਾਹਦਾ, ਵਾਹਿਗੁਰੂ ਮੇਰੇ ਨਾਲ ਵਸਦਾ। ਪੋਪ ਮਤ ਜਿਉਂ ਮਾਸ ਵਸਦਾ ਹੈ, ਮੁਕਰ ਮੈਂ ਜੈਸੇ ਛਾਈ, ਜਿਵੇਂ ਫੁੱਲ ਦੇ ਵਿੱਚ ਵਾਸ਼ਨਾ ਰਹਿੰਦੀ ਹੈ, ਸ਼ੀਸ਼ੇ ਦੇ ਵਿੱਚ ਆਪਣਾ ਪਰਛਾਵਾਂ ਰਹਿੰਦਾ, ਤੈਸੇ ਹੀ ਹਰ ਫਸੇ ਨਿਰੰਤਰ ਘਰ ਹੀ ਘੱਟ ਹੀ ਖੋਜੋ ਪਏ। ਫਿਰ ਮਹਾਰਾਜ ਕਹਿੰਦੇ ਬਾਹਰ, ਕਹਿੰਦੇ ਬਾਹਰ ਭੀਤਰ ਇੱਕੋ ਜਾਣਾ। ਇਹ ਗੁਰ ਗਿਆਨ ਬਤਾਈ, ਇਹ ਸਾਨੂੰ ਸਤਿਗੁਰੂਆਂ ਨੇ ਗੱਲ ਦੱਸੀ ਹੈ ਬਈ ਬਾਹਰ ਵੀ ਹੋਈ ਹੈ ਤੇ ਅੰਦਰ ਵੀ ਹੋਈ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਪਿਆ ਭਰਿਆ ਭਗਵੰਤ, ਧਰਨ ਮਾਏ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਹਰ ਥਾਂ ਦੇ ਉੱਤੇ ਇਹ ਜਿੰਨੀ ਦੇਰ ਤੱਕ ਸਾਡਾ ਸੰਸਾਰ ਨਹੀਂ ਟੁੱਟਦਾ, ਓਨੀ ਦੇਰ ਤੱਕ ਸਾਡਾ ਜੰਮਣਾ ਮਰਨਾ ਨਹੀਂ ਛੁੱਟਣਾ। ਅਸੀਂ ਤਾਂ ਉਹੀ ਕਹਿ ਦਿੰਦੇ ਹਾਂ ਜਿਵੇਂ ਪਤਾ ਹੀ ਨਹੀਂ ਹੁੰਦਾ ਵੀ ਹੇ ਸੱਚੇ ਪਾਤਸ਼ਾਹ ਇਹਨੂੰ ਦਰਗਾਹ ਵਿੱਚ ਥਾਂ ਦੇ। ਦਰਗਾਹ ਚ ਜਿਹਨੂੰ ਇੱਕ ਵਾਰੀ ਥਾਂ ਮਿਲ ਗਿਆ ਨਾ, ਉਹ ਦੁਬਾਰਾ ਨਹੀਂ ਥੱਲੇ ਆਇਆ ਕਰਦਾ। ਦਰਗਾਹ ਚ ਥਾਂ ਮਿਲਣ ਦੇ ਤਰੀਕੇ ਹੋਰ ਨੇ। ਜੇ ਕੋਈ ਤੁਹਾਡੀ ਅਰਦਾਸ ਹੁੰਦੀ ਹੈ, ਅਰਦਾਸ ਮਹਾਰਾਜ ਜਾਣਦੇ ਨੇ ਵੀ ਇਹਨੂੰ ਪਤਾ ਨਹੀਂ ਹੈ, ਗੱਲ ਹੋਰ ਹੀ ਕਰੀ ਜਾਂਦਾ। ਇਹਨੂੰ ਆਪ ਹੀ ਨਹੀਂ ਪਤਾ ਵੀ ਦਰਗਾਹ ਚ ਥਾਂ ਕੀ ਹੁੰਦਾ। ਦਰਗਾਹ ਚ ਥਾਂ ਮਿਲਦਾ ਅੰਤਰ ਗੁਰ ਅਰਾਧਨਾ, ਦੇਵਾ ਜਪ ਗੁਰ ਨੌ, ਨੇਤਰੀ ਸਤਿਗੁਰ ਪੇਖਣਾ, ਸਰਬਣੀ ਸੋਨਾ ਗੁਰ ਨੌ, ਸਤਿਗੁਰ ਸੇਤੀ ਰਤਿਆ ਦਰਗੇ ਪਾਈਏ। ਦਰਗਾਹ ਵਿੱਚ ਥਾਂ ਮਿਲਦਾ ਜਿੰਨਾ ਚਿਰ ਸੰਸਾ ਹੈ ਮੈਂ ਰਹਿੰਦਾ, ਇਹ ਵੱਖਰਾ ਰਹਿੰਦਾ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲਗਮ ਜੈਸੇ ਲਹਿਰ ਮੈਂ ਉਦਤ, ਜਲ ਕੇਵਲਮ ਜਲ ਮੈਂ। ਕਹਿੰਦੇ ਹੈਰਾਨ ਹੋ ਗਏ ਵੀ ਸਮੁੰਦਰ ਹੋਰ ਹੈ, ਲਹਿਰਾਂ ਹੋਰ ਨੇ, ਪਰ ਹੈਰਾਨੀ ਤਾਂ ਇਹ ਹੋਈ ਬਈ ਸਮੁੰਦਰ ਦੀਆਂ ਲਹਿਰਾਂ ਸਮੁੰਦਰ ਚ ਸਮਾ ਜਾਂਦੀਆਂ। ਜਲ ਤੇ ਉੱਠੇ ਅਨਕ ਤਰੰਗਾ, ਤਨਕ ਭੂਖਣ ਕੀਤੇ ਬਹੁਤ ਕੀਨੇ ਬਹੁਤ ਰੰਗਾ, ਬੀਜ ਬੀਜ ਦੇਖਿਓ ਬਹੁਤ ਪ੍ਰਕਾਰਾ, ਫਲ ਪਾਕੇ ਤਾਂ ਇਹ। ਸੋ ਇਸ ਤਰ੍ਹਾਂ ਸਾਧ ਜੀ ਸੰਸੇ ਦਾ ਮੈਂ ਬੇਨਤੀ ਕਰੀ ਸੀ। ਮਹਾਰਾਜ ਕਹਿੰਦੇ ਜਨ ਨਾਨਕ ਬਿਨ ਆਪਾਂ ਚੀਨੇ, ਮਿਟੇ ਨਾ ਪਰਮ ਕੀ ਖਾਈ। ਹੁਣ ਆਪਾਂ ਕਦ ਚੀਨਾਂਗੇ? ਜੇ ਤਾਂ ਜਿਵੇਂ ਮੈਂ ਦੱਸਿਆ ਤੁਸੀਂ ਚੀਨਣ ਲੱਗ ਜਾਂਗੇ, ਇਹਦਾ ਕੋਈ ਅਸਰ ਨਹੀਂ ਹੁੰਦਾ। ਇਹ ਸਿਮਰਨ ਦੀ ਇੱਕ ਅਵਸਥਾ ਹੈ, ਜਿੱਥੇ ਜਾ ਕੇ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਈ। ਜਦੋਂ ਨਾਮ ਨੇ ਪ੍ਰਗਟ ਹੋਣਾ ਨਾ ਅੰਦਰੋਂ, ਨਾ ਉਹਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਸੁਣ ਸਮਾਧ ਆਨੰਦ ਹੈ ਨਾਦ ਕਹਿ ਨਾ ਜਾਈ ਚਾਰਜ ਵਿਸਮਾਦ। ਉਹ ਜਦੋਂ ਅਵਸਥਾ ਆਉਣੀ ਹੈ, ਕਹਿੰਦਾ ਮੈਨੂੰ ਨਾਮ ਪ੍ਰਗਟ ਹੋ ਗਿਆ, ਨਾਮ ਪ੍ਰਗਟ ਹੋ ਗਿਆ, ਨਾਮ ਦੀ ਅਵਸਥਾ ਹੈ, ਅੰਦਰਲੇ ਪਾਸੇ ਤੈਨੂੰ ਪਤਾ ਲੱਗੂਗਾ ਵੀ ਨਾਮ ਪ੍ਰਗਟ ਹੋ ਗਿਆ। ਜਦੋਂ ਨਾਮ ਪ੍ਰਗਟ ਹੋ ਗਿਆ ਮੈਂ ਮਰ ਜਾਣੀ ਹੈ। ਗੁਰੂ ਦਸਵੇਂ ਪਾਤਸ਼ਾਹ ਨੂੰ ਪੀਰ ਬੁੱਧੂ ਸ਼ਾਹ ਨੇ ਕਿਹਾ, ਸੱਚੇ ਪਾਤਸ਼ਾਹ ਖੁਦਾ ਕਾ ਔਰ ਰੂਹ ਕਾ ਮੇਲ ਕੈਸੇ? ਮਹਾਰਾਜ ਕਹਿੰਦੇ ਰਾਤ ਕਾ ਔਰ ਦਿਨ ਕਾ ਜੈਸੇ। ਹੁਣ ਉਹ ਸੋਚੀ ਜਾਂਦਾ ਵੀ ਰਾਤ ਰਾਤ ਤਾਂ ਦਿਨ ਨੂੰ ਕਦੇ ਮਿਲਦੀ ਹੈ ਨੀ, ਮੇਲ ਤਾਂ ਉਹ ਹੁੰਦਾ ਵੀ ਦੋ ਮਿਲ ਕੇ ਇਕੱਠੇ ਰਹਿ ਰਹੇ ਨੇ, ਇਹ ਤਾਂ ਇੱਕ ਰਿਹਾ ਫਿਰ, ਜਾਂ ਰਾਤ ਹੈ ਜਾਂ ਦਿਨ ਹੈ। ਸੋਚੀ ਜਾਂਦਾ ਮਹਾਰਾਜ ਬਲ ਚੱਕਿਆ ਵੀ ਮਹਾਰਾਜ ਮੈਨੂੰ ਸਮਝਾ ਦੇਣ। ਮਹਾਰਾਜ ਕਹਿੰਦੇ ਹਾਂ ਠੀਕ ਹੈ, ਸੋਚਦਾ ਉਹ ਚੇਲੇ ਸੀ ਨਾਲ ਕਹਿ ਸਕਿਆ ਨਾ। ਕਹਿੰਦਾ ਹਜ਼ੂਰ ਮੈਂ ਇਹ ਪੁੱਛਿਆ ਸੀ ਵੀ ਖੁਦਾ ਕਾ ਔਰ ਰੂਹ ਕਾ ਮੇਲ ਕੈਸੇ? ਮਹਾਰਾਜ ਕਹਿੰਦੇ ਝੂਠ ਕਾ ਔਰ ਸੱਚ ਕਾ ਜੈਸੇ। ਫਿਰ ਪੈ ਗਿਆ ਸੋਚਿਆ ਵੀ ਝੂਠ ਤੇ ਸੱਚ ਤਾਂ ਦੋ ਇਕੱਠੇ ਹੀ ਨਹੀਂ ਹੁੰਦੇ, ਜਾਂ ਸੱਚ ਹੋਊਗਾ ਜਾਂ ਝੂਠ ਹੋਊਗਾ। ਉਸ ਵੇਲੇ ਕਹਿਣ ਲੱਗਿਆ ਵੀ ਮਹਾਰਾਜ ਫਿਰ ਅਸੀਂ ਝੂਠੇ ਹਾਂ? ਮਹਾਰਾਜ ਕਹਿੰਦੇ ਹਾਂ, ਸੱਚੀ ਮੈਂ ਤੁਸੀਂ ਜਾਣਦੇ ਨਹੀਂ ਹੋ, ਉਸ ਤੋਂ ਬਗੈਰ ਤੁਸੀਂ ਝੂਠੀ ਮੈਂ ਨੂੰ ਆਪਣਾ ਆਪ ਮੰਨਿਆ। ਉਹ ਕਹਿੰਦੇ ਜਦੋਂ ਸੱਚ ਪ੍ਰਗਟ ਹੋ ਗਿਆ ਨਾ, ਫਿਰ ਇਹ ਜਿਹੜਾ ਮੈਂ ਝੂਠ ਹੈ ਹਨੇਰਾ ਸਾਡੇ ਮਨ ਚ ਪਿਆ ਹੋਇਆ, ਫਿਰ ਇਹ ਰਹਿੰਦਾ ਨਹੀਂ ਹੈ। ਇਹ ਹੁੰਦਾ ਕਿਵੇਂ ਹੈ? ਨਾਮ ਦਾ ਜਦ ਪ੍ਰਕਾਸ਼ ਹੋ ਗਿਆ, ਉਸ ਵੇਲੇ ਹਮੇ ਦੇ ਹਨੇਰੇ ਨੇ ਆਪੇ ਹੀ ਚਲੇ ਜਾਣੇ। ਸੋ ਇਹ ਸੰਸਾ ਹੈ ਸਾਧ ਸੰਗਤ ਜੀ, ਜਿਸ ਸੰਸੇ ਨੂੰ ਦੂਰ ਕਰਨ ਵਾਸਤੇ ਤੁਸੀਂ ਕਿੰਨੀ ਖੇਚਲ ਕਰਕੇ ਇੱਥੇ ਪਹੁੰਚਦੇ ਹੋ, ਵਿਚਾਰਾ ਆਪਾਂ ਕਰਦੇ ਹਾਂ। ਇਹਦੇ ਬਾਅਦ ਅਸੀਂ ਰਾਹ ਵੀ ਦੱਸਦੇ ਹਾਂ ਵੀ ਰਾਹ ਇਹਦਾ ਇਹ ਹੈ ਬਈ ਤੁਸੀਂ ਬੰਦਗੀ ਕਰੋ, ਅੰਮ੍ਰਿਤ ਵੇਲੇ ਜਾਗੋ, ਜਾ ਕੇ ਬੈਠੋ, ਹੌਲੀ ਹੌਲੀ ਚੱਲੋ ਇਸ ਪਾਸੇ। ਇਕਦਮ ਨੀ ਬਈ ਅੱਗੇ ਮਿਲ ਜਾਏਗਾ, ਖਬਰਾ ਇੱਕ ਜਨਮ, ਦਸ ਜਨਮ, ਵੀਹ ਜਨਮ, ਫੇਰ ਕਹਿ ਵੀ ਕੀ ਗਰੰਟੀ ਆ ਵੀ ਅਗਲੇ ਜਨਮ ਦੇ ਵਿੱਚ ਸਾਨੂੰ ਕੋਈ ਮਿਲੇਗਾ ਕਿ ਨਹੀਂ। ਮਹਾਰਾਜ ਕਹਿੰਦੇ ਵੀ ਵਾਹਿਗੁਰੂ ਦੇ ਵਿੱਚ ਇਹ ਕੁਆਲਿਟੀ ਹੈ, ਕਿਸੇ ਦਾ ਕਰ ਲਿਆ ਇੱਕ ਤਿਲ ਨਾ ਗਵਾਈ, ਜਿਹੜੀ ਘਾਲ ਤੁਸੀਂ ਕਰ ਲਈ ਸਤਸੰਗ ਚ ਆ ਗਏ, ਬਾਣੀ ਪੜ ਲਈ, ਹਾਜ਼ਰੀ ਦੀ ਬਾਣੀ, ਇਹ ਨਹੀਂ ਗੈਰ ਹਾਜ਼ਰੀ ਦੀ ਬਾਣੀ ਬਈ ਆਪ ਘੋੜੇ ਖਰੀਦਦਾ ਫਿਰਦਾ ਤੇ ਨਮਾਜ਼ ਪੜ੍ਹੀ ਜਾ ਰਹੀ ਹੈ, ਨਾ ਹਾਜ਼ਰੀ ਚ ਉਹਦਾ ਜਿਹੜਾ ਬਣਦਾ ਨਾ ਪੁੰਨ ਬਣਦਾ ਹੈ, ਉਹ ਗਵਾਇਆ ਨਹੀਂ ਜਾਂਦਾ, ਨਾ ਉਹਨੂੰ ਚੋਰ ਕਰ ਚੱਕ ਸਕਦਾ, ਨਾ ਅੱਗ ਚ ਜਲ ਸਕਦਾ, ਨਾ ਉਹਨੂੰ ਕੋਈ ਖੋ ਸਕਦਾ, ਨਾ ਜਮਦੂਤ ਖੋ ਸਕਦਾ, ਉਹ ਇਹ ਜੀਵ ਦੇ ਨਾਲ ਰਹਿੰਦਾ। ਜਿੰਨਾ ਤੁਸੀਂ ਸਤਸੰਗ ਕਰ ਲਿਆ ਕਿਸੇ ਦੀ ਤਾਕਤ ਨੀ ਵੀ ਥੋਤੇ ਖੋਲ ਵੇ, ਇਹ ਰਹਿਣਾ ਹੀ ਰਹਿਣਾ ਤੁਹਾਡਾ ਨੇਕ ਕੰਮ ਜਿਹੜੇ ਤੁਸੀਂ ਬਾਣੀ ਪੜ੍ਹ ਲਈ, ਨਾਮ ਜਪ ਲਿਆ। ਹੁਣ ਇਹ ਫੇਰ ਕੀ ਹੁੰਦਾ, ਉਹ ਕਹਿੰਦੇ ਸੌਂ ਕੇ ਤੁਸੀਂ ਫੇਰ ਉੱਠ ਕਰਨਾ, ਜਿਵੇਂ ਕੱਪੜੇ ਬਦਲ ਲਏ ਆ ਸਰੀਰ ਬਦਲ ਲਿਆ, ਸਰੀਰ ਬਦਲੇ ਤੇ ਤੁਹਾਡਾ ਜਿਹੜਾ ਬੈਂਕ ਬੈਲੈਂਸ ਹੈ ਨਾ ਨਾਮ ਦਾ, ਰੱਬ ਦੇ ਖਜ਼ਾਨੇ ਜਮਾਂ ਕਰਾਇਆ ਹੋਇਆ, ਉਹ ਗਿਆ ਨੀ, ਤੁਹਾਨੂੰ ਫੇਰ ਮਿਲ ਜਾਂਦਾ। ਉਹ ਕੀ ਕਰਦਾ, ਉਹ ਤੁਹਾਨੂੰ ਸਤਸੰਗ ਦਵਾ ਦਿੰਦਾ, ਗੁਰੂ ਮਿਲ ਜਾਂਦਾ, ਫੇਰ ਤੁਸੀਂ ਭਜਨ ਕਰਨ ਲੱਗ ਜਾਂਦੇ ਹੋ। ਬਾਕੀ ਰਸਤਾ ਇੰਨਾ ਔਖਾ ਹੈ, ਇਹ ਸਖਾਲਾ ਨਹੀਂ ਹੈ ਵੀ ਅਸੀਂ ਲੰਘ ਜਾਂਗੇ ਸਖਾਲੇ ਨਾਲ। ਸਾਧੂ ਸੰਤ ਇੱਕ ਬਾਲ ਜਿੰਨੀ ਲਕੀਰ ਦੇ ਉੱਤੇ ਰੁਕੇ ਖੜੇ ਨੇ, ਬਰਮਾ ਵਿਸ਼ਨੂੰ ਮਹੇਸ਼ ਮਹਾਰਾਜ ਕਹਿੰਦੇ ਸਾਰੇ ਰੁਕੇ ਖੜੇ ਨੇ, ਨਾਰਦ ਰੁਕਿਆ ਖੜਾ, ਤਿੰਨ ਵੀ ਤਨਵੇ ਮਨ ਨਹੀਂ ਜਾਤਾ, ਉਹ ਆਤਮਾ ਨੂੰ ਦੇਖ ਨਹੀਂ ਸਕੇ, ਉਹ ਆਪਣੀ ਮੈਂ ਵਿੱਚ ਰਹੇ, ਸਾਰੇ ਆਪਣੀ ਪੂਜਾ ਕਰਾਉਣ ਲੱਗ ਗਏ। ਮਹਾਰਾਜ ਕਹਿੰਦੇ ਰਹਿ ਗਏ ਸਾਰੇ, ਹੁਣ ਲੰਘਦਾ ਕੌਣ ਹੈ, ਕਹਿੰਦੇ ਕੋਈ ਬਿਰਲਾ ਗੁਰਸਿੱਖ ਲੰਘਦਾ, ਕਿਉਂਕਿ ਉਹਦਾ ਸਤਿਗੁਰੂ ਪੂਰਾ ਹੈ, ਉਹ ਪੂਰੇ ਸਤਿਗੁਰੂ ਦਾ ਬਚਨ ਕਮਾ ਕੇ ਲੰਘਦਾ। ਸਾਧ ਜੀ ਆਪਾਂ ਵੀ ਪੂਰੇ ਸਤਿਗੁਰੂ ਦੇ ਲੜ ਲੱਗੇ ਹੋਏ ਹਾਂ, ਜੋ ਨਾਮ ਜਪਦੇ ਹਾਂ, ਚਲੋ ਐਤਕੀ ਨਹੀਂ ਅਗਲੀ ਵਾਰ ਸਹੀ, ਕਾਹਲੀ ਕਾਹਲੀ ਹੈ, ਅੱਗੇ ਵੀ ਤਾਂ ਕਰੋੜਾਂ ਜਨਮ ਲੰਘੇ ਗਏ ਸਾਡੇ। ਹੁਣ ਜਿਹੜਾ ਤੁਸੀਂ ਇਹ ਬੀਜ ਬੀਜ ਰਹੇ ਹੋ, ਸਤਸੰਗ ਚ ਆਉਂਦੇ ਹੋ, ਵਿਚਾਰ ਕਰਦੇ ਹੋ, ਨਾਮ ਜਪਦੇ ਹੋ, ਦਾਨ ਕਰਦੇ ਹੋ, ਇਹਦੀ ਹੋਂ ਨਾ ਧਾਰੋ। ਜੇ ਹੋਂ ਧਾਰ ਲਈ ਨਾ ਮੈਂ ਕਰਦਾ, ਇਹਦਾ ਫਲ ਮਿਲ ਜੇ, ਫਲ ਮਿਲਿਆ ਤਾਂ ਇਹ ਕਨਵਰਟ ਹੋ ਗਿਆ ਫਲ ਵਿੱਚ, ਜੇ ਹੋਂ ਨੀ ਨਾ ਧਾਰਦੇ। ਜੇ ਸੱਚੇ ਦਿਲੋਂ ਕਹਿੰਦੇ ਹੋ ਹੇ ਸੱਚੇ ਪਾਤਸ਼ਾਹ, ਅੰਮ੍ਰਿਤ ਵੇਲੇ ਤੋਂ ਜੋ ਪਾਠ ਕੀਤਾ, ਜੋ ਤੇਰਾ ਨਾਮ ਕਰਿਆ, ਜੋ ਸ਼ੁਭ ਕੰਮ ਕਰਿਆ, ਇਹ ਮੈਂ ਆਪਣੇ ਕੋਲ ਨਹੀਂ ਰੱਖਦਾ, ਮੈਂ ਤੇਰੇ ਖਜ਼ਾਨੇ ਚ ਦਾਖਲ ਕਰਾਉਂਦਾ। ਰੋਜ਼ ਕਹਿੰਦਾ ਨਾ ਅਰਦਾਸ, ਕਿਸੇ ਨੇ ਬਹੁਤ ਸੋਹਣਾ ਲਿਖਿਆ, ਉਹ ਅਨੁਭਵੀ ਪੁਰਸ਼ ਹੈ ਜਿਹਨੇ ਇਹ ਲਾਈਨ ਲਿਖੀ ਹੈ, ਉਹਨੂੰ ਪਤਾ ਸੀ ਇਸ ਗੱਲ ਦਾ ਬਈ ਗੁਰਸਿੱਖ ਨੇ ਆਪਣਾ ਕੀਤਾ ਹੋਇਆ ਆਪੇ ਗਵਾ ਬੈਠਣਾ, ਕੀਤੇ ਹੋਏ ਦਾ ਫਲ ਮੰਗ ਬੈਠਣਾ, ਇਸ ਨੇ ਫਲ ਵੀ ਮਿਲਦਾ, ਐਸਾ ਨੀ ਵੀ ਨਹੀਂ ਮਿਲਦਾ, ਕਰਕੇ ਦੇਖ ਲਓ, ਕੋਈ ਬਦਕੀ ਕਰਕੇ ਦੇਖ ਲਓ, ਫਲ ਮਿਲ ਜਾਏਗਾ, ਔਖ ਸੌ ਬਿਮਾਰੀਆਂ ਠਮਾਰੀਆਂ ਸਭ ਖਤਮ ਹੋ ਜਾਂਦੀਆਂ। ਪਰ ਇਹ ਵੱਡਾ ਵੱਡਾ ਸੇਫ ਇਹ ਹੈ ਕਿ ਵਾਹਿਗੁਰੂ ਦੇ ਕੋਲ, ਗੁਰੂ ਕੋਲ ਜਮ੍ਹਾਂ ਕਰਾਓ ਆਪਣੀ ਇਮਾਨਤ, ਅਗਲਾ ਜਨਮ ਮਿਲੂਗਾ ਫੇਰ ਸਾਨੂੰ ਇਹ ਮਿਲ ਜਾਏਗਾ, ਫੇਰ ਅਗਲਾ ਮਿਲੇਗਾ, ਫੇਰ ਮਿਲ ਜਾਏਗਾ, ਅਖੀਰ ਕੋਈ ਦਿਨ ਆਇਆ ਜਾਏਗਾ ਜਿੱਦਣ ਅਸੀਂ ਉਹ ਲਕੀਰ ਟੱਪ ਜਾਵਾਂ। ਸੋ ਮਹਾਰਾਜ ਕਹਿੰਦੇ ਜਨ ਨਾਨਕ ਬਿਨਾ ਪਾਚੀਨੇ ਮਿਟੇ ਨਾ ਭਰਮ ਕੀ ਕਾਈ, ਇਹ ਭਰਮ ਦਾ ਜਿਹੜਾ ਪਿਆ ਹੋਇਆ ਕਾਲਖ ਹੈ, ਇਹ ਮਿਟਦੀ ਨਹੀਂ ਹੈ। ਸੋ ਇਸ ਤਰ੍ਹਾਂ ਦੇ ਨਾਲ ਸੰਸਾਰ ਇਹ ਸੰਸਾਰ ਹੈ, ਸੁੱਤਿਆਂ ਰਹਿਣ ਦੇ ਹਨ, ਸਾਡੀ ਉਮਰ ਨਾ ਲੰਘ ਜਾਵੇ, ਸੁੱਤਿਆਂ ਦੀ ਜਾਗਣ ਦੀ ਕੋਸ਼ਿਸ਼ ਕਰੀਏ, ਆਪਣੇ ਆਪ ਨੂੰ ਸਮਝੋ। ਚਲੋ ਜੇ ਕੁਛ ਨਹੀਂ ਨਾ ਹੈ, ਸਰੀਰ ਨਾ ਸਮਝੋ, ਇਹ ਪੱਕੀ ਤਰ੍ਹਾਂ ਜਾਣ ਲਓ ਵੀ ਮੈਂ ਸਰੀਰ ਨਹੀਂ ਹਾਂ, ਇਹ ਮੇਰੀ ਬਾਡੀ ਹੈ, ਮੈਂ ਨਹੀਂ ਹਾਂ। ਜਦੋਂ ਅਸੀਂ ਸਰੀਰ ਨੂੰ ਆਪਣਾ ਆਪ ਕਹਿਣ ਲੱਗ ਜਾਂਦਾ, ਫਿਰ ਤਾਂ ਅਸੀਂ ਬਹੁਤ ਥੱਲੇ ਆ ਗਏ। ਜੇ ਅਸੀਂ ਕਿਹਾ ਵੀ ਮੈਂ ਹੈਗਾ ਤਾਂ ਸਹੀ, ਮੈਨੂੰ ਆਪ ਹੀ ਨਹੀਂ ਪਤਾ ਮੈਂ ਕੀ ਹਾਂ, ਚਲੋ ਇੰਨਾ ਕੁ ਹੋ ਗਿਆ ਵੀ ਇਹਨੂੰ ਐਂ ਪਤਾ ਲੱਗ ਗਿਆ ਵੀ ਮੈਂ ਜੀਵ ਹਾਂ। ਜੇ ਜੀਵ ਪਤਾ ਲੱਗ ਗਿਆ ਅੱਗੇ ਆਤਮਾ ਹੈ, ਅਸੀਂ ਆਖਰੀ ਮੰਜ਼ਿਲ ਤੇ ਪਹੁੰਚ ਗਏ ਪ੍ਰਕਿਰਤੀ ਚ, ਉਹਦਾ ਗਿਆਨ ਨਾਮ ਜਪ ਕੇ ਹੋ ਜਾਏਗਾ। ਹੁਣ ਸਮਾਂ ਜ਼ਿਆਦਾ ਹੋ ਗਿਆ, ਉਹਨਾਂ ਗੱਲਾਂ ਦੀਆਂ ਚ ਪੈ ਰਹੇ, ਤਾਂ ਚਲੋ ਜੋ ਵੀ ਬੇਨਤੀਆਂ ਕਰੀਆਂ ਇਹਨੂੰ ਮਨ ਚ ਵਸਾਓ, ਗੱਲ ਤਾਂ ਇੱਕੋ ਹੀ ਪਾਰ ਲਗਾ ਦਿੰਦੀ ਹੈ। ਹੁਣ ਬਾਕੀ ਦਾ ਜਿਹੜਾ ਪ੍ਰੋਗਰਾਮ ਹੈ ਸੁਣੋ, ਤੇ ਦੂਜੀ ਬੇਨਤੀ ਇਹ ਹੈ ਉਹ ਧਿਆਨ ਨਾਲ ਸੁਣੋ। ਸੰਗਰਾਂਦ ਵਾਲੇ ਦਿਨ ਬੁਨਿਆਦ ਰੱਖਣੀ ਸੀ ਗੁਰਦੁਆਰੇ ਦੀ, ਮੈਂ ਸਿੰਘਾਂ ਨੂੰ ਕੰਮ ਸੰਭਾਲਤਾ, ਮੈਂ ਦੇਖਾਂ ਇਹ, ਮੈਂ ਨਹੀਂ ਸੀਗਾ ਵੀ ਬੇਵਿਸ਼ਵਾਸੀ, ਮੈਂ ਕਿਹਾ ਇਹ ਕਰ ਲੈਣਗੇ। ਜਦ ਮੈਂ ਦੇਖਿਆ ਵੀ ਇਹਨਾਂ ਵਿਚਾਰਿਆਂ ਨੂੰ ਤਾਂ ਪਤਾ ਹੀ ਨਹੀਂ ਵੀ ਕਿਵੇਂ ਕੰਮ ਕਰੀਦਾ ਹੈ। ਮੈਂ ਉੱਥੇ ਚਲੇ ਗਿਆ, ਉੱਥੇ ਕੋਈ ਨਿਓ ਨੂੰ ਰੱਖਣ ਵਾਲਾ ਹੈ ਹੀ ਨਾ, ਬੁਨਿਆਦ ਰੱਖਣ ਵਾਲਾ। ਉਹ ਅਜੇ ਆਰਚੀਟੈਕਟ ਨਾ ਆਇਆ, ਮਿਣਤੀ ਉਹਨਾਂ ਹੋਈ, ਮੈਂ ਕਿਹਾ ਵੀ ਇਹ ਤਾਂ ਹੁਣ ਨਹੀਂ ਰੱਖਣੀ, 26 ਜਨਵਰੀ ਵਾਲੇ ਦਿਨ ਇਹ ਬਣਾਉਣ ਤੁਸੀਂ ਰੱਖਿਓ, ਗੁਰੂ ਦਾ ਸਥਾਨ ਬਣਾਉਣ। ਗੁਰੂ ਦੇ ਸਥਾਨ ਨੇ ਹਜ਼ਾਰਾਂ ਸਾਲ ਰਹਿਣਾ, ਕਿਸੇ ਦੀ ਤਾਕਤ ਨਹੀਂ ਵੀ ਗੁਰੂ ਦਾ ਸਥਾਨ ਬਦਲ ਦੇਵੇ। ਇਹ ਉਸ ਧਰਤੀ ਦੇ ਪੁੰਨ ਕਰਮ ਜਾਗੇ ਨੇ, ਅਤ ਪਵਿੱਤਰ ਧਰਤੀ ਹੈ ਜਿੱਥੇ ਗੁਰਦੁਆਰਾ ਸਾਹਿਬ ਦਾ ਇਮਾਰਤ ਖੜੀ ਹੋਣੀ। ਸੋ ਉਹਦੇ ਵਾਸਤੇ 5 ਮਹਾਂਪੁਰਸ਼ਾਂ ਨੂੰ ਬੁਲਾਇਆ ਗਿਆ। ਉਹਨਾਂ ਨੇ ਬੜੇ ਆਪਣਾ ਸਾਡੇ ਤੇ ਕਿਰਪਾ ਕਰੀ ਹੈ, ਬਈ ਟਾਈਮ ਕੱਢਿਆ ਦੇ ਕੇ ਗਏ। ਬਾਬਾ ਜੀ ਤੁਸੀਂ ਨੀ, ਮੈਂ ਤਾਂ ਸੰਤੇ ਨੀ ਆ ਭਾਈ, ਤੁਹਾਨੂੰ ਸੰਤ ਮੰਗਾਏ ਨੇ ਅਸੀਂ। ਹਾਂ, ਉਹਨਾਂ ਨੇ ਆਉਣਾ ਤੇ ਉਹਨਾਂ ਨੂੰ ਬਾਕਾਇਦਾ ਤਰੀਕੇ ਨਾਲ ਉੱਥੇ ਪੂਰੀਆਂ ਖੁਸ਼ੀਆਂ ਮਨਾਉਂਦੇ ਹੋਏ ਆਪਾਂ ਬੁਨਿਆਦ ਰੱਖਣੀ ਹੈ ਦਿਕਾਰਿਆਂ ਚ। 1/2 ਘੰਟੇ ਦਾ ਪ੍ਰੋਗਰਾਮ ਹੈ ਸਾਰਾ ਹੀ, ਲੇਟ ਨੀ ਅਸੀਂ ਕਰਨਾ, ਕੋਈ ਲੇਟ ਹੋ ਗਿਆ ਤਾਂ ਉਹ ਰਹਿ ਜਾਏਗਾ। ਉਹ ਪ੍ਰੋਗਰਾਮ ਇਹ ਹੈ ਕਿ ਪਹਿਲਾਂ ਜਿਹੜੇ ਆ ਜਾਣਗੇ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋ, ਉੱਥੇ ਜਥੇ ਕੀਰਤਨ ਕਰਦੇ ਹੋਣਗੇ, ਉਹ ਸਮਾਂ ਕੀਰਤਨ ਵਿੱਚ ਸਵਲਾ ਕਰੋ। ਉਹ ਤੇ ਬਾਅਦ ਅਰਦਾਸ ਹੋਏਗੀ 11:30 ਵਜੇ। ਅਰਦਾਸ ਤੋਂ ਬਾਅਦ ਉਹ ਇਸ ਤਰ੍ਹਾਂ ਇਨਕਰੋਚਮੈਂਟ ਹੈ, 30-30 ਫੁੱਟ ਇੱਧਰ 30 ਫੁੱਟ ਉੱਧਰ, ਉਹਦੇ ਅੰਦਰ ਉਹ ਮਹਾਂਪੁਰਸ਼ ਦਾਖਲ ਹੋਣਗੇ। ਉਹ ਜਿਹੜੀ ਜਿੱਥੇ ਉਹਨਾਂ ਨੇ ਟੱਕ ਲਾਉਣਾ ਹੈ, ਉੱਥੇ ਪਹਿਲਾਂ ਜਪਜੀ ਸਾਹਿਬ ਦੇ ਪਾਠ ਬੈਠ ਕੇ ਕੀਤੇ ਹੋਏ ਹੋਣਗੇ। ਦੂਸਰਾ, ਕੁੰਭ ਦੇ ਜਲ ਦੇ ਨਾਲ ਉਹ ਧਰਤੀ ਸਿੰਜੀ ਹੋਈ ਹੋਵੇਗੀ, ਕਈ ਉਹਦੀ ਸਪੈਸ਼ਲ ਬਣਾਈ ਜਾਣੀ ਹੈ, ਕਿਉਂਕਿ ਮਹਾਂ ਪਵਿੱਤਰ ਕਰਮ ਹੈ। ਅਸੀਂ ਜੂਠੀਆਂ ਕਹੀਆਂ ਨਹੀਂ ਲਾਉਣੀਆਂ, ਜੂਠੇ ਨਵੀਂ ਕਹੀ ਬਣਾਉਣੀ ਹੈ। ਔਰ ਉਹ ਕਹੀ 5-5 ਸੰਤਾਂ ਦੇ ਹੱਥ ਵਿੱਚ ਆਈ ਹੋਈ, ਉਹ ਮੁੜ ਕੇ ਨਹੀਂ ਅਸੀਂ ਕਿਤੇ ਵੀ ਵਰਤਣੀ, ਉਹ ਰੱਖ ਦੇਣੀ ਹੈ ਵੀ ਆਹ ਕਹੀ ਦੇ ਨਾਲ ਇਹ ਮਹਾਤਮਾ ਨੇ ਇਸ ਸਥਾਨ ਦੇ ਉੱਤੇ ਟੱਕ ਲਾਇਆ ਸੀ। ਸੋ ਛੋਟਾ ਜਿਹਾ ਪ੍ਰੋਗਰਾਮ, ਉਹਦੇ ਬਾਅਦ ਦੇਗ ਹੋਏਗੀ, ਦੇਗ ਤੇ ਬਾਅਦ ਗੁਰੂ ਕਾ ਲੰਗਰ ਹੋਏਗਾ 12 ਵਜਦੇ ਨੂੰ ਉਧਰਲਾ ਸਾਰਾ ਪ੍ਰੋਗਰਾਮ, 11:30 ਤੋਂ 12 ਤੱਕ ਲੈਕਚਰ ਲੁਕਚਰ ਕੋਈ ਨਹੀਂ ਹੋਣੇ ਉੱਥੇ ਕੇਵਲ ਬੁਨਿਆਦ ਰੱਖਣੀ ਹੈ, ਮਹਾਂਪੁਰਸ਼ਾਂ ਨੇ ਆਉਣਾ, ਉਹਨਾਂ ਦਾ ਸਤਿਕਾਰ ਕਰਨਾ, ਬੈਂਡ ਬਾਜਾ ਉੱਥੇ ਵੱਜਦਾ ਹੋਵੇਗਾ, ਬਾਕੀ ਆ ਗੋਲੇ ਗਾਲੇ ਪਟਾਕੇ ਪਟੂਕੇ ਚਲਾਉਂਦੇ ਹੋਣਗੇ। ਐ ਨੀ ਮੁਰਦਿਆਂ ਜਿਹਾ ਮੰਗਣ ਰੱਖਣਾ, ਫੁੱਲਾਂ ਦੀ ਬਾਰਿਸ਼ ਹੁੰਦੀ ਹੋਏਗੀ, ਪੂਰੇ ਜੋਸ਼ ਖਰੋਸ਼ ਨਾਲ ਬੁਨਿਆਦ ਰੱਖਣੀ। ਉਹ ਕਿਸੇ ਦੀ ਕੋਠੀ ਨਹੀਂ ਬਣ ਰਹੀ ਵੀ ਐਵੇਂ 4 ਬੰਦੇ ਬੁਲਾ ਕੇ ਕਰ ਲੋ ਜੀ, ਪੂਰੀ ਪਵਿੱਤਰਤਾ ਤੇ ਸੋਧ ਦੇ ਨਾਲ ਉਹ ਬੁਨਿਆਦ ਰੱਖੀ ਜਾਏਗੀ। ਸੋ ਆਪਾਂ ਉਹਦੇ ਵਿੱਚ ਸ਼ਾਮਲ ਹੋਵੋ ਤੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਐਸਾ ਸਥਾਨ ਦੇ ਜੁਗਾ ਜੁਗਾਂਤਰਾਂ ਸਹੀ ਇੱਥੋਂ ਤੇਰੇ ਨਾਮ ਦਾ ਪ੍ਰਕਾਸ਼ ਹੁੰਦਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।